ਮੱਥਾ ਟੇਕਦਾ ਸੀ ਹਾਥੀ, ਹੱਥ ਵਿੱਚ ਉਹਦੇ ਸੁੰਡ 'ਚ ਮਸ਼ਾਲ ਫੜਾ ਦਿਓ, ਜੰਗ ਵਿੱਚ ਸਭ ਤੋਂ ਅੱਗੇ ਮਸ਼ਾਲ ਲੈ ਕੇ ਤੁਰਦਾ ਸੀ ਉਹ ਹਾਥੀ। ਇੱਦਾਂ ਸਿਖਲਾਈ ਦਿੱਤੀ ਸੀ। ਉਹ ਹਾਥੀ ਲਿਆ ਚੰਦਨ ਦੀ ਚੌਂਕੀ ਲਈ ਮਹਾਰਾਜ ਵਾਸਤੇ ਰਤਨ ਰਾਏ, ਫਿਰ ਆਸਾਮ ਤੋਂ ਇੱਦਾਂ ਬੇਅੰਤ ਪਦਾਰਥ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਆਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ ਉਹਨੇ। ਚਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ। ਪਿਤਾ ਗੁਰਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜਾਏ ਨੇ, ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰੇ ਲਾਏ ਨੇ, ਹੇਠ ਗੁਰਾਂ ਦੇ ਨੀਲਾ ਘੋੜਾ ਹੱਥ ਵਿੱਚ ਬਾਜ ਸਜਾਏ ਨੇ। ਤੇ ਹੁਣ ਇਹਦਾ ਪਿਆਰ ਦੇ ਗੀਤ ਗਾਉਂਦੇ ਹੋਏ ਆਨੰਦਪੁਰ ਸਾਹਿਬ ਵੱਲ ਤੁਰੇ ਜਾ ਰਹੇ ਨੇ। ਕਦੋਂ ਆਵੇਂਗੀ ਰੁੱਤੇ ਨੀ ਭਾਗਾ ਵਾਲੀਏ, ਹੋਣਗੇ ਦੇਦਾਰ ਗੁਰਾਂ ਗੀਤ ਗਾਉਂਦੇ ਹੋਏ ਤੁਰੇ ਜਾ ਰਹੇ ਨੇ। ਆਨੰਦਪੁਰ ਸਾਹਿਬ ਨੇੜੇ ਆਇਆ, ਉੱਚੀਆਂ ਉੱਚੀਆਂ ਪਹਾੜੀਆਂ ਦੇ ਵਿੱਚੋਂ ਵੀ ਇੰਜ ਲੱਗਦਾ ਜਿੱਦਾਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ। ਜਿੱਥੇ ਰੱਬ ਦੇ ਪਿਆਰੇ ਚਰਨ ਧਰ ਦੇਣ, ਉਹ ਧਰਤੀ ਨੂੰ ਭਾਗ ਲੱਗ ਜਾਂਦੇ। ਜਿੱਥੇ ਬਾਜਾਂ ਵਾਲੇ ਆਪ ਵੱਸਦੇ ਸੀ, ਸੱਚਮੁੱਚ ਹੀ ਆਨੰਦ ਆਨੰਦ ਹੀ ਆਨੰਦ ਹੈ। ਰਾਜਾ ਰਤਨ ਰਾਏ ਹੈਰਾਨ ਹੋ ਗਿਆ ਵੇਖ ਕੇ, ਕਿਉਂਕਿ ਜਦੋਂ ਸੰਗਤਾਂ ਨੇ ਸ਼ਬਦ ਪੜ੍ਹਨੇ ਦੂਰ ਕੀਤੇ ਤੇ ਪਹਾੜੀਆਂ 'ਚ ਗੂੰਜਾਂ ਪੈਣੀਆਂ। ਹੈਰਾਨ ਹੋ ਗਿਆ ਰਤਨ ਰਾਏ ਵੇਖ ਕੇ, ਆਸਾਮ ਦਾ ਰਾਜਾ, ਤੇਰੀ ਮਹਿਮਾ ਦੀ ਆਵਾਜ਼ ਪਈ ਆਵੇ ਉੱਚੀਆਂ ਪਹਾੜੀਆਂ, ਮਹਿਮਾ ਦੀ ਆਵਾਜ਼ ਪਈ ਆਵੇ ਉੱਚੀਆਂ ਪਹਾੜੀਆਂ ਚੋ,
ਤੇਰੀ ਮਹਿਮਾ ਦੀ ਆਵਾਜ਼ ਪਈ ਆਵੇ ਉੱਚੀਆਂ ਪਹਾੜੀਆਂ।
ਚਲਦੇ ਮਹਾਰਾਜ ਦੇ ਦਰਬਾਰ ਚ ਪਹੁੰਚੇ, ਬਾਹਰ ਬਾਹਰ ਡੇਰਾ ਕਰਾਇਆ, ਮੁਖੀ ਸੇਵਾਦਾਰ ਭੇਜੇ, ਭਾਈ ਰਾਜਾ ਆਇਆ, ਬਾਹਰ ਡੇਰਾ ਤੰਬੂ ਲਾ ਦਿੱਤੇ ਗਏ। ਰਾਤ ਕੱਟੀ, ਸਵੇਰ ਹੋਈ, ਸਤਿਗੁਰਾਂ ਦਾ ਦਰਬਾਰ ਸਜਿਆ ਤੇ ਕਹਿੰਦੇ ਸੱਦੋ। ਜਦੋਂ ਰਤਨ ਰਾਏ ਆਇਆ, ਹੈਰਾਨ ਹੋ ਗਿਆ ਵੇਖ, ਸਤਿਗੁਰਾਂ ਦਾ ਉੱਚਾ ਤਖਤ ਸਜਿਆ ਹੋਇਆ, ਇਹਨੇ ਲੰਮਾ ਪੈ ਕੇ ਡੰਡੌਤ ਕੀਤੀ, ਬਾਜਾ ਵਾਲਿਆ ਪੰਥ ਦਿਆ ਵਾਲੀਆ ਮੇਰੀ ਡੰਡੌਤ ਤੇ ਝੁਕਿਆ ਰਤਨ ਰਾਏ ਮੇਰੀ ਨਮਸਕਾਰ ਤੇਰੇ ਚਰਨਾਂ ਤੇ ਅੱਜ ਨਮਸਕਾਰ ਕੀਤੀ ਡਿਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹਨੇ ਮੱਥਾ ਟੇਕਿਆ ਰਤਨ ਰਾਏ ਨੇ ਮਹਾਰਾਜ ਨੇ ਬਿਠਾ ਲਿਆ ਕੋਲ ਬਹਿ ਗਿਆ ਮਹਾਰਾਜ ਨੇ ਆਸਣ ਕਿਹਾ ਵੀ ਇੱਧਰ ਬੈਠੋ ਨਹੀਂ ਮਹਾਰਾਜ ਮੈਨੂੰ ਚਰਨਾਂ ਚ ਥਾਂ ਰਾਜਾ ਚਰਨਾਂ ਚ ਬੈਠੇ ਜਿਵੇਂ ਸਾਧ ਸੰਗਤ ਪ੍ਰਤਾਪ ਸਿੰਘ ਕੈਰੋਂ ਵਰਗੇ ਵੀ ਮੰਤਰੀ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ ਚਰਨਾਂ ਚ ਬੈਠੇ ਚੰਡੀਗੜ੍ਹ ਦੀਵਾਨ ਸਨ ਪ੍ਰਤਾਪ ਸਿੰਘ ਕੈਰੋਂ ਆਇਆ ਮਹਾਂਪੁਰਖਾਂ ਨੇ ਆਖਿਆ ਬੈਠੋ ਕੁਰਸੀ ਤੇ ਕਹਿੰਦਾ ਨਹੀਂ ਮਹਾਰਾਜ ਚਰਨਾਂ ਚ ਹੀ ਥਾਂ ਦੇ ਰਾੜਾ ਸਾਹਿਬ ਵੀ ਆਉਣਾ ਤੇ ਚਰਨਾਂ ਚ ਹੀ ਬਹਿਣਾ ਮਹਾਰਾਜ ਮੈਂ ਨਹੀਂ ਬੜੇ ਬੜੇ ਆ ਕੇ ਚੁੱਕਦੇ ਰਹੇ ਗਿਆਨੀ ਜੈਲ ਸਿੰਘ ਵਰਗੇ ਮਹਾਰਾਜ ਚਰਨਾਂ ਤੇ ਨਮਸਕਾਰਾਂ ਕਰਦੇ ਧਿਆਨ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬੈਠਿਆ ਰਾਜਾ ਰਤਨ ਰਾਏ ਮਹਾਰਾਜ ਕਹਿੰਦੇ ਰਾਜਨ ਕੀ ਇੱਛਾ ਮਹਾਰਾਜ ਬਸ ਚਰਨਾਂ ਨਾਲ ਜੋੜੋ ਤੇ ਆ ਭੇਟਾ ਸਵੀਕਾਰ ਕਰੋ ਕੀ ਲੈ ਕੇ ਆਏ ਹੋ ਪੰਜ ਘੋੜੇ ਬੜੇ ਸੋਹਣੇ ਸਵਾ ਸਵਾ ਲੱਖ ਦਾ ਇੱਕ ਘੋੜਾ ਉਹਨਾਂ ਵੇਲਿਆਂ 'ਚ ਤੇਰਾ ਪੰਚਕਲਾ ਸ਼ਸਤਰ ਵਿਖਾਇਆ ਮਹਾਰਾਜ ਨੇ ਚੰਦਨ ਦੀ ਚੌਂਕੀ ਬੜਾ ਸੁੰਦਰ ਚੰਦੋਆ ਮਹਾਰਾਜ ਵਾਸਤੇ ਉਹ ਵੀ ਵਿਖਾਇਆ ਫਿਰ ਸਤਿਗੁਰਾਂ ਨੂੰ ਹਾਥੀ ਲਿਆ ਕੇ ਵਿਖਾਇਆ ਇੱਕ ਲੀਕ ਹੈ ਮੱਥੇ ਤੋਂ ਲੈ ਕੇ ਪੂਛ ਤੱਕ ਉਹਦੇ ਵਿੱਚ ਚਿੱਟੀ ਧਾਰਾ ਕਾਲੇ ਰੰਗ ਦਾ ਹਾਥੀ ਬੜਾ ਸੁੰਦਰ ਛੋਟੇ ਜਿਹੇ ਕੱਦ ਦਾ ਛੇਵੇਂ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਾਥੀ ਨੂੰ ਵੇਖ ਕੇ ਉਹਨੂੰ ਫਿਰ ਪ੍ਰਸ਼ਾਦੀ ਹਾਥੀ ਦਾ ਨਾਮ ਮਹਾਰਾਜ ਨੇ ਖੁਦ ਦਿੱਤਾ ਪ੍ਰਸ਼ਾਦੀ ਹਾਥੀ ਕਿਹਾ ਸਤਿਗੁਰਾਂ ਨੇ ਇਹ ਮਹਾਰਾਜ ਮੇਰੀ ਭੇਟਾ ਸਵੀਕਾਰ ਕਰੋ ਤੇ ਮੈਨੂੰ ਆਪਣੇ ਚਰਨਾਂ ਚ ਜੋੜੋ ਕਈ ਦਿਨ ਗੁਰੂ ਗੋਬਿੰਦ ਸਿੰਘ ਕੋਲ ਰਿਹਾ ਭਾਵਨਾ ਵੇਖੋ ਕਿੱਦਾਂ ਦੀ ਆ ਰਾਜਾ ਭਾਵਨਾ ਲੈ ਕੇ ਆਇਆ ਲੱਖਾਂ ਰੁਪਏ ਦੀਆਂ ਭੇਟਾਵਾਂ ਅਰਪਣ ਕੀਤੀਆਂ ਕੋਈ ਮਾਣ ਨਹੀਂ ਕੋਈ ਹੰਕਾਰ ਨਹੀਂ ਕੋਈ ਹਉਮੈ ਨਹੀਂ ਕਈ ਦਿਨ ਰਿਹਾ ਤੇ ਵਾਪਸ ਚਲੇ ਗਏ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਕਈ ਦਿਨਾਂ ਤੋਂ ਬਾਅਦ ਰਾਜਾ ਚੱਲਿਆ ਗਿਆ ਵਾਪਸ ਫਿਰ ਨਗਾਰਾ ਬਣਾਇਆ ਰਣਜੀਤ ਨਗਾਰਾ ਜੀ ਦਾ ਨਾਂ ਰੱਖਿਆ ਤੇ ਉਹ ਨਗਾਰੇ ਤੇ ਜਦੋਂ ਚੋਟ ਕਰਨੀ ਦੂਰ ਤੱਕ ਗੂੰਜਾਂ ਪੈਣੀਆਂ ਭਾਵੇਂ ਮਸੰਦ ਡਰਦੇ ਨੇ ਕਹਿੰਦੇ ਮਹਾਰਾਜ ਇਹ ਰਾਜੇ ਭੀਮ ਚੰਦ ਦਾ ਇਲਾਕਾ ਹੈ ਰਾਜਾ ਭੀਮ ਚੰਦ ਬਿਲਾਸਪੁਰ ਦਾ ਰਾਜਾ ਤੇ ਜੇ ਉਹਨੂੰ ਪਤਾ ਲੱਗ ਗਿਆ ਤੇ ਮਹਾਰਾਜ ਕਿਤੇ ਗਲਤ ਨਾ ਹੋ ਜਾਏ ਕੰਮ ਮਹਾਰਾਜ ਕਹਿੰਦੇ ਫਿਕਰ ਨਾ ਕਰੋ ਆਪਾਂ ਕਿਹੜਾ ਕਿਸੇ ਨੂੰ ਕੁਛ ਕਹਿੰਦੇ ਆ ਹੁਣ ਨਗਾਰੇ ਤੇ ਚੋਟਾਂ ਮਾਰਨੀਆਂ ਭੀਮ ਚੰਦ ਤੱਕ ਆਵਾਜ਼ ਜਾਣੀ ਇੱਕ ਦਿਨ ਰਾਜਾ ਭੀਮ ਚੰਦ ਆਪਣੇ ਮਹਿਲਾਂ 'ਚ ਸੁੱਤਾ ਪਿਆ ਰਾਜੇ ਭੀਮ ਚੰਦ ਦੇ ਕੰਨਾਂ 'ਚ ਨਗਾਰੇ ਦੀ ਆਵਾਜ਼ ਪਈ ਉਸੇ ਸਮੇਂ ਆਪਣੇ ਵਜ਼ੀਰ ਮੰਤਰੀ ਬੁਲਾਏ ਇੱਕ ਉਹਦਾ ਵਜ਼ੀਰ ਸੀ ਜਿਹਦਾ ਨਾਮ ਸੀ ਦੇਵੀ ਚੰਦ ਉਹਨੂੰ ਬੁਲਾਇਆ ਦੇਵੀ ਚੰਦ ਆ ਨਗਾਰੇ ਦੀ ਆਵਾਜ਼ ਕਿੱਥੋਂ ਆ ਰਹੀ ਹੈ ਐਡੀ ਗੂੰਜ ਜਿਵੇਂ ਬੱਦਲ ਗੂੰਜਦੇ ਆ ਮੇਰੇ ਮਹਿਲਾਂ ਤੱਕ ਆਵਾਜ਼ ਆ ਰਹੀ ਹੈ ਕਿਹੜਾ ਨਗਾਰਾ ਵੱਜਦਾ ਉਹ ਕਹਿੰਦੇ ਜੀ ਇਹ ਰਣਜੀਤ ਨਗਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਵਾਇਆ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ ਤੇ ਬੜੇ ਉਹਨਾਂ ਦੇ ਸਿੱਖ ਸ਼ਰਧਾਲੂ ਨੇ, ਬੜੀਆਂ ਬੜੀਆਂ ਭੇਟਾਵਾਂ ਅਰਪਣ ਕਰਦੇ ਨੇ। ਜਦੋਂ ਮਰ ਦੀ ਸੋਭਾ ਕੀਤੀ, ਵਡਿਆਈ ਕੀਤੀ ਤੇ ਰਾਜਾ ਭੀਮ ਚੰਦ ਕਹਿੰਦਾ ਦੇਵੀ ਚੰਦ ਜੇ ਐਡੇ ਹੀ ਤਕੜੇ ਫਕੀਰ ਨੇ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਤੇ ਮੈਨੂੰ ਦਰਸ਼ਨ ਕਰਾ ਉਹਨਾਂ ਦੇ। ਦੇਵੀ ਚੰਦ ਕਹਿੰਦਾ ਜੀ ਮੈਂ ਬੇਨਤੀ ਕਰ ਲੈਂਦਾ, ਜਦੋਂ ਸਮਾਂ ਦੇਣਗੇ ਤੇ ਤੁਸੀਂ ਮੇਰੇ ਨਾਲ ਚੱਲੋ, ਆਪਾਂ ਦਰਸ਼ਨ ਕਰ ਲੈਂਦੇ। ਚਲੋ ਜੀ ਸਮਾਂ ਬਣ ਗਿਆ, ਵਜ਼ੀਰ ਨੇ ਜਾ ਕੇ ਸਤਿਗੁਰਾਂ ਤੋਂ ਟਾਈਮ ਲੈ ਲਿਆ, ਮਹਾਰਾਜ ਭੀਮ ਚੰਦ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਜੀ ਕਹਿੰਦੇ ਨੇ ਆ ਜਾਣ ਦਿਓ। ਭੀਮ ਚੰਦ ਸਮਾਂ ਲੈ ਕੇ ਫਿਰ ਤਿਆਰੀ ਕਰਕੇ, ਇਹ ਨਹੀਂ ਭੇਡਾ ਲੈ ਕੇ ਗਿਆ, ਮਾੜਾ ਮੋਟਾ ਜੋ ਵੀ ਥੋੜਾ ਬਹੁਤ ਉਦਾਂ ਹੀ ਵੇਖਣਾ ਹੀ ਚਾਹੁੰਦਾ ਵੀ ਕੀ ਕੁਛ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚਿਆ, ਸਤਿਗੁਰਾਂ ਦਾ ਉੱਚਾ ਤਖਤ ਵੇਖਿਆ, ਇਹ ਮਹਾਰਾਜ ਨੂੰ ਜਾ ਕੇ ਇਹਨੇ ਮੱਥਾ ਟੇਕਿਆ, ਮੰਤਰੀਆਂ ਵਜ਼ੀਰਾਂ ਨੇ ਮੱਥਾ ਟੇਕਿਆ, ਰਾਣੀਆਂ ਮਹਾਰਾਣੀਆਂ ਨੇ ਮੱਥਾ ਟੇਕਿਆ, ਬਹਿ ਗਏ ਸਾਰੇ। ਭੀਮ ਚੰਦ ਨੂੰ ਮਹਾਰਾਜ ਨੇ ਇੱਦਾਂ ਇਸ਼ਾਰਾ ਕੀਤਾ, ਇਹ ਚਰਨਾਂ 'ਚ ਨਹੀਂ ਬੈਠਾ, ਕੋਲ ਹੀ ਬਹਿ ਗਿਆ। ਮਹਾਰਾਜ ਇੱਕ ਪਾਸੇ ਆਸਣ ਲੱਗਿਆ ਸੀ ਉਹਦੇ 'ਤੇ ਬਹਿ ਗਿਆ ਤੇ ਇਹਨੇ ਮਹਾਰਾਜ ਨੂੰ ਅਰਜ਼ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੀ ਬੜੀ ਸੋਭਾ ਸੁਣੀ ਹੈ, ਮੈਂ ਸੁਣਿਆ ਤੁਹਾਡੇ ਸਿੱਖ ਬੜੇ ਸ਼ਰਧਾਲੂ ਨੇ, ਤੁਹਾਨੂੰ ਬੜਾ ਕੁਝ ਅਰਪਣ ਕਰਦੇ, ਮੈਨੂੰ ਵੀ ਦਰਸ਼ਨ ਕਰਾਓ। ਜੋ ਵਸਤੂਆਂ ਤੁਹਾਡੇ ਕੋਲ ਸਿੱਖ ਚੰਦਨ ਦੀ ਚੌਂਕੀ ਲੈ ਆਏ, ਵੇਖ ਕੇ ਹੈਰਾਨ ਹੋ ਗਿਆ, ਵਿੱਚ ਹੀਰੇ ਜੜੇ ਹੋਏ ਨੇ ਚੰਦਨ ਦੀ ਚੌਂਕੀ। ਫਿਰ ਸਾਧ ਸੰਗਤ ਮਹਾਰਾਜ ਦੀ ਕਲਗੀ ਵੱਲ ਵੇਖੇ, ਕਦੇ ਆਪਣੀ ਕਲਗੀ ਵੱਲ ਵੇਖੇ, ਸੋਚਦਾ ਵੀ ਮੇਰੀ ਕਲਗੀ ਜਿਹੜੀ ਆ, ਕਦੇ ਉਹ ਕਲਗੀ ਤੇ ਹੱਥ ਲਾ ਕੇ ਵੇਖਦਾ ਵੀ ਇਹ ਨਿੱਕੀ ਦੀ ਆ, ਇਹ 1.25 ਲੱਖ ਦੀ ਕਲਗੀ ਇਹਨਾਂ ਦੇ ਸੀਸ ਤੇ ਸੋਭਦੀ ਆ। ਫਿਰ ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਉਹ ਆਇਆ ਬਾਹਰੋਂ, ਉਹਨੇ ਸੁੰਡ ਵਿੱਚ ਪਾਣੀ ਭਰਿਆ ਤੇ ਸਤਿਗੁਰਾਂ ਦੇ ਚਰਨ ਧੁਆਏ। ਫਿਰ ਸਤਿਗੁਰਾਂ ਨੂੰ ਚੌਰ ਲੱਗ ਪਿਆ ਕਰਨ, ਭੀਮ ਚੰਦ ਆਇਆ ਤੇ ਸੀ ਦਰਸ਼ਨ ਕਰਨ, ਪਰ ਈਰਖਾ ਨਾਲ ਸੜਬੜ ਕੇ ਕੋਲੇ ਹੋ ਗਿਆ। ਹੈ ਉਹ ਵੀ ਰਾਜਾ, ਹੈ ਰਤਨ ਰਾਏ ਵੀ ਰਾਜਾ, ਫਰਕ ਵੇਖੋ ਕਿੰਨਾ, ਭਾਵਨਾ ਦਾ ਫਰਕ ਹੈ। ਜੈਸੋ ਜੈਸੋ ਭਾਓ ਤੈਸੀ ਕਾਮਨਾ ਪਜਾਵੀ, ਮੈਂ ਅਰਜ਼ੀ ਕਰ ਰਿਹਾ ਸਾਂ ਜਿਹੋ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹ ਪੂਰੀ ਹੁੰਦੀ। ਇਹ ਕਾਫੀ ਸਮਾਂ ਵੇਖਦਾ ਰਿਹਾ, ਠਾਠ ਬਾਠ ਵੇਖਿਆ ਸਤਿਗੁਰਾਂ ਦੇ ਦਰਬਾਰ ਦਾ, ਡੋਲ ਗਿਆ ਮਨ, ਰਾਜੇ ਦਾ ਹਿਰਦਾ ਡੋਲ ਗਿਆ। ਉਹਦੀ ਸ਼ਾਨ ਵੱਖਰੀ ਹੋਈ ਆ, ਪਰ ਯਾਦ ਰੱਖਿਓ ਪਿਆਦਿਓ, ਗੱਲ ਕਲਗੀਆਂ ਨਾਲ ਵੀ ਨਹੀਂ ਬਣਦੀ, ਗੱਲ ਪਹਿਰਾਵੇ ਨਾਲ ਵੀ ਨਹੀਂ ਬਣਦੀ। ਜਿਹੜੀ ਗੁਰੂ ਗੋਬਿੰਦ ਸਿੰਘ ਕੋਲ ਕਮਾਈ ਆ ਭੀਮ ਚੰਦ, ਉਹ ਕਿੱਥੋਂ ਲਿਆਏਗਾ? ਜਿਹੜਾ ਚਾਰ ਯੁੱਗ ਹੇਮਕੁੰਡ ਬਹਿ ਕੇ ਭਗਤੀ ਕੀਤੀ, ਉਹ ਕਿੱਥੋਂ ਆਏਗੀ? ਜਿਹੜੀ ਗੁਰੂ ਗੋਬਿੰਦ ਸਿੰਘ ਦੇ ਨੇਤਰਾਂ ਵਿੱਚ ਕਸ਼ਿਸ਼ ਸੀ, ਉਹ ਕਿੱਥੋਂ ਆਏਗੀ? ਜਿਹੜੀ ਮਾਰਾ ਵਿੱਚ ਖਿੱਚ ਸੀ, ਉਹ ਕਿੱਥੋਂ ਆਏਗੀ? ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਤੀਰਾਂ ਵਿੱਚ ਬੜੀ ਪਾਵਰ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਵਿੱਚ ਬੜੀ ਖਿੱਚ ਸੀ। ਇੱਕ ਤੇ ਤੀਰ ਜਿਹੜਾ ਕਮਾਨ ਤੇ ਚਾੜ ਕੇ ਮਾਰਦੇ ਸੀ, ਉਹਦਾ ਮਾਰਿਆ ਤੇ ਭਾਵੇਂ ਵੱਜ ਜਾਏ, ਬਿੰਨਿਆ ਨਾ ਜਾਏ, ਜਿਹਨੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਜ਼ਰ ਦਾ ਤੀਰ ਮਾਰਦੇ ਸੀ, ਉਹ ਜ਼ਰੂਰ ਬਿੰਨਿਆ ਜਾਂਦਾ ਸੀ। ਜਦੋਂ ਇਹ ਤੱਕਦੇ ਸੀ ਨਾ, ਤੱਕਣੀ ਵਾਲੀ ਬਿੰਨ ਦਿੰਦੇ ਸੀ, ਕਿਸੇ ਨੇ ਸੋਹਣਾ ਲਿਖਿਆ
ਤੀਰਾ ਵਾਲਿਆ ਤੀਰਾ ਵਾਲਿਆ ਕਰਾਂ ਕੀ ਸਿਫਤ ਤੇਰੀ ਤੈਨੂੰ ਯਾਦ ਨੇ ਬਚਪਨ ਦੇ ਤੀਰ ਤੇਰੇ ਤੇਰੇ ਤੀਰ ਉਹ ਤੀਰਾਂ ਨੂੰ ਵਿੰਨਦੇ ਸੀ ਤੀਰ ਤੀਰਾਂ ਨੂੰ ਜਾਂਦੇ ਸੀ ਤੀਰ ਤੇਰੇ ਘੜੇ ਭੰਨ ਕੇ ਲੱਖ ਪਨਿਹਾਰਣਾ ਦੇ ਤੀਰ ਨੈਣਾ ਚੋਂ ਕੱਢਦੇ ਸੀ ਨੀਰ ਤੇਰੇ ਤੇਰੇ ਤੀਰਾ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ ਤੇਰੇ ਨੈਣਾ ਕਈ ਨਜ਼ਰ ਦੇ ਤੀਰ ਮਾਰੇ ਬਣ ਗਏ ਚਾਟੜੇ ਲੱਖ ਰਾਹਗੀਰ ਤੇਰੇ ਗਿਣਤੀ ਤੇਰੇ ਮੁਰੀਦਾਂ ਦੀ ਰੱਬ ਜਾਣੇ ਗਿਣਤੀ ਤੇਰੇ ਮੁਰੀਦਾਂ ਦੀ ਰੱਬ ਜਾਣੇ ਪੈਰੀ ਪੀਰ ਪਏ ਪੀਰਾਂ ਦੇ ਪੀਰ ਤੇਰੇ ਤੇਰੇ ਨੈਣ ਕਈ ਨਜ਼ਰ ਤੇ ਤੀਰ ਮਾਰੇ ਤੇਰੇ ਨੈਣਾ ਕਈ ਨਜ਼ਰ ਤੇ ਤੀਰ ਮਾਰੇ ਬਣ ਗਏ ਚਾਟੜੇ ਲੱਖ ਰਾਹਗੀਰ ਤੇਰੇ ਗਿਣਤੀ ਤੇਰੇ ਮਰੀਦਾਂ ਦੀ ਰੱਬ ਜਾਣੇ ਪੈਰੀ ਪੀਰ ਪਏ ਪੀਰਾਂ ਦੇ ਪੀਰ ਤੇਰੇ ਬੜੇ ਬੜੇ ਪੀਰ ਮਹਾਰਾਜ ਦੇ ਚਰਨਾਂ 'ਚ ਝੁਕੇ ਭੀਖਣ ਸ਼ਾਹ ਵਰਗੇ ਬੜੇ ਬੜੇ ਰਾਜੇ ਮਹਾਰਾਜੇ ਝੁਕਦੇ ਸੀ ਉਹ ਖਿੱਚ ਸੀ ਮਹਾਰਾਜ ਕੋਲ ਭੀਮ ਚੰਦ ਬੈਠਾ ਹੈ ਵੇਖ ਵੇਖ ਕੇ ਈਰਖਾ ਕਰਦਾ ਹੈ ਪਰ ਮਰਦ ਦੀ ਸ਼ਾਨ ਨਿਰਾਲੀ ਸੀ ਤੇਰੀ ਕਲਗੀ ਦੀ ਸ਼ਾਨ ਨਿਰਾਲੀ ਵੱਡੇ ਵੱਡੇ ਝੁਕਦੇ ਬਾਦਸ਼ਾਹ ਕਲਗੀ ਦੀ ਸ਼ਾਨ
ਸਲਾਮਾ ਪੀਰਾਂ ਦੇ ਪੀਰ ਜੀ ਚੁੱਕ ਚੁੱਕ ਕੇ ਕਰਨ ਸਲਾਮਾ ਪੀਰਾਂ ਦੇ ਪੀਰ ਜੀ।
ਪੀਰ ਝੁਕਦੇ ਸੀ ਭੀਮ ਚੰਦ ਨੂੰ ਵੇਖ ਕੇ ਈਰਖਾ ਵਿੱਚ ਸੜ ਬਲ ਕੇ ਕੋਲੇ ਹੋ ਗਿਆ ਕਹਿੰਦਾ ਇੰਨਾ ਕੁਝ ਇਹਨਾਂ ਕੋਲ ਇਹ ਤੇ ਫਕੀਰ ਨੇ ਮਹਾਰਾਜ ਜੀ ਆਗਿਆ ਦਿਓ ਸ਼ਰਧਾ ਲੈ ਕੇ ਨਹੀਂ ਨਾ ਆਇਆ ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ ਬੜੇ ਆਉਂਦੇ ਨੇ ਪਰ ਭਾਵਨਾ ਕੀ ਆ ਸਾਡੀ ਭੀਮ ਚੰਦ ਵੇਖ ਕੇ ਕੋਲੇ ਹੋ ਗਿਆ ਸਤਿਗੁਰਾਂ ਦੀ ਸ਼ਾਨ ਵੇਖ ਕੇ ਬਰਦਾਸ਼ਤ ਨਾ ਕਰ ਸਕਿਆ ਰੂਹਾਨੀਅਤ ਨਹੀਂ ਵੇਖੀ ਮਰਦ ਦੀ ਕਮਾਈ ਨਹੀਂ ਵੇਖੀ ਮਰਦ ਦਾ ਜੀਵਨ ਨਹੀਂ ਵੇਖਿਆ ਜਪ ਤਪ ਨਹੀਂ ਵੇਖਿਆ ਇਹਨੇ ਸਿਰਫ ਬਾਹਰੀ ਪਹਿਰਾਵਾ ਵੇਖਿਆ ਤੇ ਰਾਜ ਜੋਗੀ ਸਨ ਮਹਾਰਾਜ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸ਼ਤ ਮੈਂ ਭੋਗੀ ਤੇ ਸਤਸੰਗ ਜੀ ਵਾਪਸ ਗਿਆ ਤੇ ਮਨ ਵਿੱਚ ਸੜ ਪੜ ਕੇ ਕੋਲੇ ਤੇ ਕਹਿਣ ਲੱਗਾ ਵੀ ਏਦਾਂ ਕਰੋ ਇਹ ਜਿਹੜਾ ਕੁਝ ਹੈ ਨਾ ਮਹਾਰਾਜ ਕੋਲ ਇੱਕ ਚੰਦਨ ਦੀ ਚੌਂਕੀ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਸਤਰ ਉਹ ਪੰਜ ਘੋੜੇ ਬੜੇ ਸੋਹਣੇ ਨੇ ਇੱਕ ਮਾਰ ਦੇ ਉੱਪਰ ਜਿਹੜਾ ਚੰਦੋਆ ਹੈ ਜੋ ਸ਼ਮਿਆਨਾ ਹੈ ਇਹ ਮੈਨੂੰ ਚਾਹੀਦਾ ਸਾਰਾ ਕੁਛ ਕਿਵੇਂ ਆਏ ਵਿਉਂਤਾ ਬਣਾਉਣ ਲੱਗ ਪਿਆ ਤੇ ਬੜੇ ਲੋਕ ਏਦਾਂ ਦੇ ਹੁੰਦੇ ਜਿਹੜੇ ਕਹਿੰਦੇ ਸੱਚੇ ਪਾਤਸ਼ਾਹ ਜਾਂ ਮੇਰੀ ਵੀ ਕੋਠੀ ਏਦਾਂ ਦੀ ਬਣਾਓ ਜਿਹਦੇ ਵਾਲੀ ਵੀ ਢਾ ਦਿਓ ਜਾਂ ਮੈਨੂੰ ਵੀ ਏਦਾਂ ਦੀ ਗੱਡੀ ਮਿਲੇ ਜਾਂ ਰੇਲ ਦੇ ਵੀ ਐਕਸੀਡੈਂਟ ਕਰਾ ਦਿਓ ਬੜੇ ਹੁੰਦੇ ਨੇ ਏਦਾਂ ਦੇ ਲੋਕ ਵੇਖ ਵੇਖ ਕੇ ਈਰਖਾ ਕਰਦੇ ਆ ਹਰੇਕ ਨਾਲ ਕਰਦੇ ਆ ਚੜ੍ਹਦੀ ਕਲਾ ਵੇਖ ਕੇ ਬਰਦਾਸ਼ਤ ਕਰਨਾ ਇਹ ਕੰਮ ਹੈ ਬੜਾ ਔਖਾ ਵਿਰਲੇ ਵਿਰਲੇ ਬਰਦਾਸ਼ਤ ਕਰ ਸਕਦੇ ਅਜਰ ਵਸਤੂ ਨੂੰ ਜਰਨਾ ਔਖਾ ਹੈ ਤੇ ਸਤਸੰਗ ਜੀ ਹੁਣ ਜਦੋਂ ਮਹਾਰਾਜ ਦਾ ਦਰਬਾਰ ਵੇਖਿਆ ਰਾਤ ਨੂੰ ਨੀਂਦ ਨਾ ਆਉਣੀ ਹੈ ਤੇ ਦਿਮਾਗ ਚੋਂ ਹੀ ਘੁੰਮੀ ਜਾ ਕਰੇ ਵੀ ਕਿਵੇਂ ਮੇਰੇ ਕੋਲ ਆ ਜਾਏ ਸਾਰਾ ਕੁਛ ਕਿਵੇਂ ਆ ਜਾਏ ਇਹਨੇ ਫਿਰ ਵਿਉਂਤ ਬਣਾਈ ਵਜ਼ੀਰ ਇਕੱਠੇ ਕੀਤੇ ਸਾਰੇ ਵਿੱਚ ਹੀ ਬਹਿ ਗਿਆ ਦੇਵੀ ਚੰਦ ਆ ਕੇ ਤੇ ਕਹਿੰਦਾ ਏਦਾਂ ਕਰੋ ਕੋਈ ਵਿਉਂਤ ਬਣਾਓ ਵੀ ਸਾਰਾ ਸਮਾਨ ਮੇਰੇ ਕੋਲ ਪਹੁੰਚਦਾ ਹੋ ਜੇ ਜੋ ਕੁਝ ਵੀ ਹੈ ਇਹ ਮੇਰੇ ਕੋਲ ਆ ਜੇ ਵਜ਼ੀਰਾਂ ਨੇ ਸਲਾਹ ਦਿੱਤੀ ਕਹਿੰਦੇ ਜੀ ਏਦਾਂ ਕਰੋ ਤੁਹਾਡੇ ਸ਼ਹਿਜ਼ਾਦੇ ਨੂੰ ਵੇਖਣ ਵਾਸਤੇ ਆਉਣਾ ਹੈ ਫਤਿਹ ਚੰਦ ਰਾਜੇ ਨੇ ਉਹਦੇ ਪੰਡਿਤ ਆਉਣਗੇ ਭੇਜੇ ਹੋਏ ਉਹਨਾਂ ਨੇ ਆ ਕੇ ਵੇਖਣ ਆਉਣਾ ਮੰਗਣਾ ਹੋਣਾ ਕਹਿ ਲਓ ਤੇ ਆਪਾਂ ਏਦਾਂ ਕਰਦੇ ਹਾਂ ਮੰਗਵਾ ਲੈ ਆਉਂਦੇ ਹਾਂ ਸਮਾਨ ਸਾਰਾ ਹਾਥੀ ਕਹਿੰਦੇ ਨੇ ਮਹਾਰਾਜ ਦਿਓ ਪੰਚਕਲਾ ਸ਼ਸਤਰ ਦਿਓ ਪੰਜੇ ਘੋੜੇ ਦੇ ਦਿਓ ਚੰਦਨ ਦੀ ਚੌਂਕੀ ਦੇ ਦਿਓ ਸਵਾ ਲੱਖ ਦੀ ਕਲਗੀ ਵੀ ਦੇ ਦਿਓ ਇਹ ਸਾਰਾ ਸਮਾਨ ਆਪਾਂ ਕਹਿੰਦੇ ਹਾਂ ਵੀ ਅਸੀਂ ਵਿਖਾਉਣਾ ਹੈ ਇੱਥੇ ਆਪਣੇ ਦਰਬਾਰ ਵਿੱਚ ਸਜਾਉਣਾ ਹੈ ਸਾਡੀ ਥੋੜ੍ਹੀ ਜਿਹੀ ਟੌਹਰ ਬਣ ਜਾਏਗੀ ਇੰਨੇ ਨਾਲ ਤੇ ਫਿਰ ਆਪਾਂ ਮਰ ਨੂੰ ਕਹਿ ਦਾਂਗੇ ਵੀ ਵਾਪਸ ਕਰ ਦਾਂਗੇ ਜੀ ਵਾਪਸ ਆਪਾਂ ਕਰਾਂਗੇ ਨਹੀਂ ਮਹਾਰਾਜ ਦੀ ਕੀਮਤ ਹੈ ਸਾਥੋਂ ਲੈ ਜਾਣ ਵਾਪਸ ਵਜ਼ੀਰਾਂ ਨੇ ਸਲਾਹ ਦਿੱਤੀ ਦੇਵੀ ਚੰਦ ਚੁੱਪ ਕਰਕੇ ਬੈਠ ਕੇ ਸੁਣਦਾ ਰਿਹਾ ਬੋਲ ਨਹੀਂ ਸਕਿਆ ਕੁਛ ਤੇ ਸਾਧ ਸੰਗਤ ਕਈ ਲੋਕ ਏਦਾਂ ਦੇ ਹੁੰਦੇ ਆ ਜਿੱਦਾਂ ਕਿਸੇ ਮੁੰਡੇ ਨੂੰ ਵੇਖਣ ਆਉਣਾ ਹੋਵੇ ਕਹਿਣਗੇ ਸੋਫੇ ਦਿਓ ਜੀ ਸੋਫੇ ਤੁਹਾਡੇ ਲੈ ਕੇ ਜਾਣੇ ਨੇ ਪੁੱਛੋ ਕੀ ਕਰਨਾ ਟਰੈਕਟਰ ਚਾਹੀਦਾ ਤੁਹਾਡਾ ਕੀ ਕਰਨਾ ਖੇਤ ਤੇ ਵਾਹੁਣ ਦਾ ਟਾਈਮ ਨਹੀਂ ਟਰੈਕਟਰ ਕੀ ਕਰਨਾ ਕਹਿੰਦੇ ਵਿਹੜੇ 'ਚ ਖਿਲਾਰਨਾ ਵੀ ਵੇਖਣ ਕੁੜੀ ਵਾਲੇ ਵੀ ਇਹਨਾਂ ਦਾ ਟਰੈਕਟਰ ਵੀ ਜਬ ਗੱਡੀ ਮੰਗਵੀ ਲਿਆ ਕੇ ਖਿਲਾਰ ਲਓ ਮੋਟਰਸਾਈਕਲ ਤੇ ਉੱਦਾਂ ਹੀ ਗੇੜੇ ਦੇਈ ਜਾਣੇ ਵੀ ਮੇਰਾ ਹੀ ਹੈ ਜੀ ਇਹ ਵੀ ਇੱਦਾਂ ਦੇ ਕਈ ਲੋਕ ਹੁੰਦੇ ਆ ਜਿਹੜੇ ਉੱਪਰੋਂ ਉੱਪਰੋਂ ਜਿਸ ਰਿਸ਼ਤੇ ਦੀ ਬੁਨਿਆਦ ਤੁਸੀਂ ਝੂਠ ਨਾਲ ਬੰਨ ਰਹੇ ਹੋ ਉਹ ਕਿੱਦਾਂ ਤੋੜ ਚੜ ਜਾਏਗਾ ਜਿਹਦੀ ਨੀਂਹ ਹੀ ਤੁਸੀਂ ਝੂਠ ਤੇ ਰੱਖ ਰਹੇ ਹੋ ਝੂਠ ਤੋਂ ਬਾਅਦ ਫਿਰ ਰਿਸ਼ਤਾ ਰਿਸ਼ਤੇ ਤੇ ਨਿਭਦੇ ਹੀ ਸੱਚ ਨਾਲ ਨਹੀਂ ਜੇ ਸੱਚ ਹੀ ਨਹੀਂ ਹੋਏਗਾ ਫਿਰ ਕੀ ਗੱਲ ਬਣੇਗੀ ਕਿੱਦਾਂ ਤੋੜ ਚੜੇਗਾ ਫਿਰ ਕਿੱਦਾਂ ਗੱਲ ਬਣੇਗੀ ਸਾਰੀ ਜ਼ਿੰਦਗੀ ਨਿਭਾਉਣੀ ਹੈ ਨੀਂਹ ਝੂਠ ਤੇ ਬਹੁਤ ਹੁੰਦੇ ਨੇ ਇੱਦਾਂ ਉਹ ਕਹਿੰਦੇ ਅਸੀਂ ਸਮਾਨ ਮੰਗਵਾ ਲੈ ਆਉਂਦੇ ਹਾਂ ਮਹਾਰਾਜ ਅਸੀਂ ਟੌਹਰ ਜੀ ਬਣਾ ਲਾਂਗੇ ਆਹ ਸਮਾਨ ਸਾਨੂੰ ਦੇ ਦਿਓ ਵਜ਼ੀਰ ਗਏ ਦੂਤ ਭੇਜਿਆ ਵਾਹਿਗੁਰੂ ਦੂਤ ਗੁਰੂ ਗੋਬਿੰਦ ਸਿੰਘ ਕੋਲ ਦੂਤ ਪਹੁੰਚਿਆ ਆ ਪੱਤਰ ਕਾ ਸਾਰੀ ਵਿੱਚ ਲਿਖਿਆ ਮਹਾਰਾਜ ਭੇਜੋ ਸਾਰਾ ਕੁਛ ਚੰਦਨ ਦੀ ਚੌਂਕੀ ਪ੍ਰਸ਼ਾਦੀ ਹਾਥੀ ਪੰਚਕਲਾ ਸ਼ਸਤਰ ਜੋ ਸ਼ਮਿਆਨਾ ਵਗੈਰਾ ਸਾਰਾ ਪੰਜੇ ਘੋੜੇ। ਮਹਾਰਾਜ ਨੇ ਕਾਫੀ ਸਮਾਂ ਸੋਚਣ ਤੋਂ ਬਾਅਦ ਕਹਿੰਦੇ ਭਾਈ ਸੰਗਤ ਦਾ ਹੈ, ਸੰਗਤ ਦਾ, ਇਹਨਾਂ ਨੂੰ ਪੁੱਛੋ, ਕਿਉਂਕਿ ਇੱਥੇ ਸ਼ਰਧਾਲੂ ਸ਼ਰਧਾ ਨਾਲ ਭੇਟ ਕਰਕੇ ਜਾਂਦੇ ਨੇ ਤੇ ਸੰਗਤ ਦਾ ਸਾਰਾ ਕੁਛ, ਸੰਗਤ ਹੁਕਮ ਕਰੇ ਤੇ ਲੈ ਜਾਓ। ਮੁਖੀ ਮੁਖੀ ਸਿੱਖ ਸਾਰੇ ਇਕੱਠੇ ਹੋ ਗਏ, ਬੈਠ ਗਏ, ਗੁਰਮਤਾ ਕੀਤਾ, ਫੈਸਲਾ ਕੀ ਹੋਇਆ? ਉਹ ਕਹਿੰਦੇ ਜਿਹੜੀ ਚੌਂਕੀ ਤੇ ਕਰੀ ਰਾਜਾ ਚੰਦਰ ਪੈਰ ਧਰ ਲਏਗਾ, ਸਤਿਗੁਰੂ ਫਿਰ ਉਹਦੇ ਉੱਤੇ ਕਿਵੇਂ ਚਰਨ ਧਰਨਗੇ? ਉਹਦੇ ਉਹਨੇ ਧਰ ਦਿੱਤਾ ਨਹੀਂ, ਸਤਿਗੁਰਾਂ ਦੀ ਚੌਂਕੀ ਨੂੰ ਤਾਂ ਅਸੀਂ ਮੱਥਾ ਟੇਕਦੇ ਹਾਂ ਸਾਰੇ। ਜਿਹੜਾ ਚੰਦੋਆ ਇੱਕ ਵਾਰੀ ਸਤਿਗੁਰਾਂ ਤੇ ਲੱਗ ਗਿਆ, ਉਹ ਭੀਮ ਚੰਦ ਜੇ ਲਾ ਲਏਗਾ ਫਿਰ ਸਤਿਗੁਰਾਂ ਉੱਪਰ ਲੱਗਣ ਥੋੜਾ ਲੱਗਣ ਜੋਗਾ ਥੋੜਾ ਰਹਿ ਗਿਆ ਉਹ। ਇਹ ਨਹੀਂ ਹੋ ਸਕਦਾ, ਪੰਚ ਕਲਾ ਸ਼ਸਤਰ ਹੈ ਇਹ ਨਹੀਂ, ਇਹ ਸੰਗਤਾਂ ਦਾ ਸਾਰਾ ਕੁਛ ਸਤਿਗੁਰੂ ਵਰਤ ਸਕਦੇ ਨੇ ਜਾਂ ਸਤਿਗੁਰਾਂ ਦੇ ਪਿਆਰੇ ਸਿੱਖ ਵਰਤ ਸਕਦੇ ਨੇ, ਹੋਰ ਨਹੀਂ ਕੋਈ ਵਰਤ ਸਕਦਾ ਬਾਹਰ। ਇਹ ਫੈਸਲਾ ਹੋਇਆ, ਭੀਮ ਚੰਦ ਸੜ ਗਿਆ ਸੀ ਨਾ ਵੀ ਮਹਾਰਾਜ ਦੇ ਉੱਤੇ ਚੰਦੋਆ ਵੇਖ ਕੇ। ਇੱਕ ਵਾਰੀ ਦਾ ਜ਼ਿਕਰ ਹੈ, ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਪੜ੍ਹੋ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਵਾਰੀ ਆਪਣੇ ਦਰਬਾਰ 'ਚ ਆਏ ਤੇ ਜਿੱਥੇ ਉਹਨਾਂ ਦਾ ਆਸਣ ਲੱਗਿਆ ਸੀ ਉੱਤੇ ਬੜਾ ਸੋਹਣਾ ਚੰਦੋਆ ਲਾ ਦਿੱਤਾ। ਰਾਜਿਆਂ ਦਾ ਠਾਠ ਹੈ ਇਹ ਜਿਹੜਾ ਚੰਦੋਆ ਸਾਹਿਬ ਲੱਗਿਆ ਨਾ, ਰਾਜਿਆਂ ਦਾ, ਰਾਜੇ ਮਹਾਰਾਜੇ ਲਾਉਂਦੇ ਸੀ। ਤੇ ਸਾਧ ਸੰਗਤ ਉਹ ਚੰਦੋਆ ਬੜਾ ਸੋਹਣਾ, ਹੀਰੇ ਲੱਗੇ ਹੋਏ ਨੇ ਵਿੱਚ, ਹੀਰੇ ਜੜ। ਮਹਾਰਾਜਾ ਰਣਜੀਤ ਸਿੰਘ ਦੂਰ ਖੜ ਕੇ ਵੇਖਣ ਲੱਗ ਗਏ ਚੰਦੋਏ ਆ, ਕਹਿੰਦੇ ਬਹੁਤਾ ਹੀ ਸੋਹਣਾ ਹੈ, ਕਿੰਨੇ ਕੁ ਦਾ? ਕਈ ਲੱਖ ਦਾ ਜੀ, ਬਾਹਰੋਂ ਆਇਆ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਇੱਦਾਂ ਕਰੋ ਭਾਈ, ਮੈਂ ਤੇ ਆ ਦੂਰ ਖੜਦਾ ਕਿਉਂਕਿ ਮੈਂ ਥੱਲੇ ਨਹੀਂ ਜਾਂਦਾ ਇਹਦੇ, ਤੁਸੀਂ ਏਦਾਂ ਹੀ ਲਾਓ ਇਹਨੂੰ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਪਹੁੰਚਾ ਦਿਓ। ਅਖ ਸਤਨਾਮ
ਸ੍ਰੀ ਵਾਹਿਗੁਰੂ,
ਵੀ ਮੈਂ ਨਹੀਂ ਬਹਿਣਾ ਇਹਦੇ ਥੱਲੇ, ਇਹ ਸਤਿਗੁਰਾਂ ਵਾਸਤੇ ਹੋਣਾ ਚਾਹੀਦਾ, ਇਹ ਸਤਿਗੁਰਾਂ ਦਾ। ਮਹਾਰਾਜਾ ਰਣਜੀਤ ਸਿੰਘ ਦੀ ਸੋਚ ਵੇਖੋ ਕਿਹੋ ਜੀ ਹੈ। ਇੱਕ ਪਾਸੇ ਬਿਲਾਸਪੁਰੀਆ ਰਾਜਾ ਭੀਮ ਜਾਂਦਾ, ਉਹਦੀ ਸੋਚ ਕਿੱਦਾਂ ਦੀ? ਕਹਿੰਦੇ ਕਰੋ ਸਮਾਨ ਇਕੱਠਾ ਸਾਰਾ ਲੈ ਆਓ। ਤੇ ਸੰਗਤਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਭਾਈ ਇਹ ਸੰਗਤਾਂ ਦਾ ਹੈ ਤੇ ਸਤਿਗੁਰਾਂ ਦੇ ਵਾਸਤੇ ਲਿਆਂਦਾ, ਸਤਿਗੁਰੂ ਹੀ ਵਰਤਣਗੇ, ਭੀਮ ਚੰਦ ਨੂੰ ਨਹੀਂ ਮਿਲੇਗਾ, ਹੋਰ ਕੋਈ ਚੀਜ਼ ਚਾਹੁੰਦੇ ਹੋ ਤੇ ਤੁਹਾਨੂੰ ਦੇ ਦਿੰਦੇ, ਹਾਥੀ ਵੀ ਨਹੀਂ ਦੇਣਾ ਸੀ, ਇਹ ਨਹੀਂ ਮਿਲੇਗਾ। ਸਮਾਨ ਜਿਹੜਾ ਸਤਿਗੁਰੂ ਵਰਤਦੇ ਨੇ ਉਹ ਹੋਰ ਨਹੀਂ ਕੋਈ ਵਰਤ ਸਕਦਾ, ਜਵਾਬ ਦੇ ਦਿੱਤਾ। ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਢੁਕਦਾ ਪਰਮਾਣ, ਕਿਸੇ ਮਹਾਂਪੁਰਖਾਂ ਦਾ ਆਸਣ ਲੱਗਿਆ ਹੋਵੇ, ਕਦੇ ਅਸੀਂ ਉਸ ਮਹਾਂਪੁਰਖਾਂ ਦੇ ਆਸਣ ਤੇ ਨਹੀਂ ਬੈਠਦੇ। ਜਾ ਕੇ ਰਾੜਾ ਸਾਹਿਬ ਚਲੇ ਜਾਓ, ਕਦੇ ਆਖਿਆ ਵੀ ਅਸੀਂ ਕੁਰਸੀ ਤੇ ਬਹਿ ਜਾਈਏ? ਕਦੇ ਨਹੀਂ ਬੈਠਾ। ਕਿਸੇ ਆਫੀਸਰ ਦੀ ਕੁਰਸੀ ਲੱਗੀ ਹੋਵੇ, ਅਸੀਂ ਕੁਰਸੀ ਤੇ ਨਹੀਂ ਬੈਠਾਂਗੇ। ਜਾ ਕੇ ਡਾਕਟਰ ਦੀ ਕੁਰਸੀ ਜਿਹੜੀ ਹੁੰਦੀ ਹੈ, ਜਿਹਦੇ ਤੇ ਖੁਦ ਬੈਠਦਾ, ਉਹ ਕੁਰਸੀ ਤੇ ਅਸੀਂ ਕਦੇ ਨਹੀਂ ਬੈਠਾਂਗੇ। ਜਾ ਕੇ ਅਸੀਂ ਉਸੇ ਤੇ ਬੈਠਾਂਗੇ ਜਿਸ ਦੇ ਉੱਤੇ ਮਰੀਜ਼ ਬੈਠਦੇ ਨੇ, ਅਸੀਂ ਡਾਕਟਰ ਦੀ ਕੁਰਸੀ ਤੇ ਨਹੀਂ ਬੈਠਾਂਗੇ। ਜਾ ਵੇਖੋ, ਤਖਤਾਂ ਤਾਜਾਂ ਦੇ ਮਾਲਕ ਨੇ ਸਤਿਗੁਰੂ। ਗ੍ਰੰਥੀ ਸਿੰਘ ਆਉਂਦਾ, ਭਾਈ ਪ੍ਰਕਾਸ਼ ਕਰਨਾ, ਫਿਰ ਕਿਵੇਂ ਕਰੀਏ? ਬਾਬਾ ਜੀ ਕਿਹੜੇ ਕਮਰੇ 'ਚ ਕਰਨਾ? ਇਹਦੇ 'ਚ ਕਰਨਾ। ਅੱਛਾ ਫਿਰ ਕਾਹਦੇ ਤੇ ਕਰਨਾ ਹੈ? ਆ ਆ ਹੈ ਜੀ, ਆ ਬੈੱਡ ਪਿਆ, ਇਹਦਾ ਇਹ ਬੈੱਡ ਹੈ, ਜਾਂ ਏਦਾਂ ਕਰਿਓ ਭਾਈ ਇਹਦੇ ਤੇ ਗਿੱਲੀ ਲੀਰ ਫੇਰ ਲਿਓ। ਆਖੋ ਸਤਨਾਮ
ਵਾਹਿਗੁਰੂ,
ਇਹਦੇ ਤੇ ਹੀ ਪ੍ਰਕਾਸ਼ ਕਰਦਾਂਗੇ ਆਪਾਂ। ਯਾਦ ਰੱਖੋ, ਜੇ ਸੰਤਾਂ ਦੇ ਤਖਤ ਵੱਖਰੇ ਆ ਵੀ ਇਹਦੇ ਤੇ ਦੂਜਾ ਨਹੀਂ ਬਹਿ ਸਕਦਾ, ਜੇ ਆਫੀਸਰ ਦੇ ਤਖਤ ਵੱਖਰੇ ਆ, ਜੇ ਡਾਕਟਰਾਂ ਦੇ ਤਖਤ ਵੱਖਰੇ ਆ, ਤੇ ਸਤਿਗੁਰਾਂ ਦਾ ਵੀ ਤਖਤ ਵੱਖਰਾ ਚਾਹੀਦਾ ਜਿਹਦੇ ਤੇ ਦੂਜਾ ਨਾ ਕੋਈ ਬੈਠੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪੋ ਆਪਣੇ ਮਨਾਂ 'ਚ ਝਾਤੀ ਮਾਰੋ, ਉਸੇ ਬੈੱਡ ਤੇ ਬਹਿ ਕੇ, ਦੋ ਤਿੰਨ ਯਾਰ ਬੇਲੀ ਬੈਠੇ ਨੇ ਉਸੇ ਤੇ ਬਹਿ ਕੇ, ਵਿਚਾਲੇ ਬੋਤਲ ਰੱਖ ਕੇ ਪੀਤੀ, ਉਸੇ ਤੇ ਮੁਰਗੇ ਦਾ ਡੂੰਘਾ ਰੱਖਿਆ, ਉਸੇ ਤੇ ਮਹਾਰਾਜ ਦਾ ਪ੍ਰਕਾਸ਼ ਕਰਤਾ। ਫਿਰ ਕਹਿੰਦੇ ਪਾਪ ਤੇ ਕੋਈ ਹੋਇਆ ਨੀ, ਸਤਿਗੁਰਾਂ ਨੂੰ ਲਿਆਂਦਾ ਸੀ, ਇਹ ਬੇਅਦਬੀ ਨਹੀਂ ਤੇ ਹੋਰ ਕੀ ਹੈ? ਘਰ ਘਰ ਵਿੱਚ ਅਸੀਂ ਬੈੱਡ ਨਹੀਂ ਬਣਾ ਸਕਦੇ, ਸਾਡਾ ਫਰਜ਼ ਆ ਅਸੀਂ ਆਪੋ ਆਪਣੇ ਪਿੰਡਾਂ ਵਿੱਚ, ਆਪੋ ਆਪਣੇ ਪਿੰਡਾਂ 'ਚ ਬੈੱਡ ਬਣਾਓ ਮਹਾਰਾਜ ਵਾਸਤੇ ਸੋਹਣੇ। ਜਿੱਦਾਂ ਦੀਵਾਨ ਬੈੱਡ ਹੁੰਦਾ ਨਾ ਸਤਿਗੁਰਾਂ ਵਾਸਤੇ ਆਪਣੇ ਘਰਾਂ 'ਚ ਪਏ ਨੇ, ਇੱਦਾਂ ਦੇ ਬੈੱਡ, ਵੱਡੇ ਬੈੱਡ ਬਣਾ ਲਓ ਵੱਖਰੇ। ਉਹ ਇੱਕ ਗੁਰਦੁਆਰੇ ਵਿੱਚ ਚਾਰ ਘੱਟ ਤੋਂ ਘੱਟ ਬੈੱਡ ਪਏ ਹੋਣ, ਜਿਹਨੇ ਸਤਿਗੁਰਾਂ ਦੇ ਸਰੂਪ ਲੈ ਕੇ ਜਾਣੇ ਨੇ ਉਹਨੂੰ ਪਹਿਲਾਂ ਕਹਿ ਤਾ ਵੀ ਭਾਈ ਪਹਿਲਾਂ ਸਤਿਗੁਰਾਂ ਦਾ ਤਖ਼ਤ ਜਾਏਗਾ, ਫਿਰ ਸੱਚੇ ਪਾਤਸ਼ਾਹ ਆਪ ਜਾਣਗੇ। ਅਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਦੇ ਤੇ ਕੋਈ ਬਹੁਤਾ ਖਰਚ ਨਹੀਂ ਹੁੰਦਾ, ਜੇ ਕਮੇਟੀ ਵਾਲੇ ਉਦਮ ਕਰਨ ਤੇ ਕਮੇਟੀ ਵਾਲੇ ਬਣਾ ਸਕਦੇ ਨੇ, ਜੇ ਕਮੇਟੀ ਵਾਲੇ ਨਹੀਂ ਬਣਾ ਸਕਦੇ ਭਾਈ ਸੰਗਤ ਕਲੈਕਸ਼ਨ ਕਰਕੇ, ਮਾਇਆ ਇਕੱਠੀ ਕਰਕੇ, ਪੰਜ ਸੱਤ ਦਸ ਹਜ਼ਾਰ ਰੁਪਇਆ ਖਰਚ ਕੇ ਤਿੰਨ ਚਾਰ ਬੈੱਡ ਤਖ਼ਤ ਵੱਖਰਾ ਬਣਾ ਕੇ ਰੱਖੋ ਸਤਿਗੁਰਾਂ ਵਾਸਤੇ। ਮੇਰੀਆਂ ਭੈਣਾਂ ਵੀ ਬੈਠੀਆਂ, ਵੀਰ ਵੀ ਬੈਠੇ ਆ, ਕਈ ਪਿੰਡਾਂ ਚੋਂ ਆਏ ਹੋ ਤੁਸੀਂ, ਇੱਕ ਇੱਕ ਬੰਦਾ ਵੀ ਸੇਵਾ ਕਰ ਸਕਦਾ ਹੈ, ਬੜੀ ਸੇਵਾ ਕਰੋ। ਰੁਮਾਲਿਆਂ ਦੀ ਗੁਰੂ ਘਰ 'ਚ ਕੰਮ ਹੀ ਨਹੀਂ, ਪੰਡਾਂ ਬੰਨੀਆਂ ਪਈਆਂ ਨੇ, ਇੱਕ ਇੱਕ ਗੁਰਦੁਆਰੇ 'ਚ ਚੱਲੇ ਪੰਡਾਂ ਰੁਮਾਲਿਆਂ ਦੀਆਂ ਪਈਆਂ ਨੇ ਪੰਡਾਂ। ਇਸ ਕਰਕੇ ਜਿਹੜੀ ਚੀਜ਼ ਦੇਣ ਵਾਲੀ ਉਹ ਗੁਰੂ ਗੁਰੂ ਘਰ 'ਚ ਭੇਟ ਕਰੋ। ਇਕੱਲੇ ਇਕੱਲੇ ਗੁਰਦੁਆਰੇ ਵਿੱਚ ਚਾਰ ਚਾਰ ਬੈੱਡ ਦਿਓ। ਭਾਈ ਗ੍ਰੰਥੀ ਸਾਹਿਬ ਨੂੰ ਕਹਿ ਦਿਓ ਵੀ ਇਹ ਬੈੱਡ ਡਾਉਣਾ ਨਹੀਂ, ਇੱਕ ਸਾਈਡ ਤੇ ਪਏ ਰਹਿਣ ਦਿਓ, ਜਦੋਂ ਕਿਸੇ ਦੇ ਘਰ ਜਾਣਾ ਹੈ ਅਗਲੇ ਨੂੰ ਕਹੋ ਵੀ ਭਾਈ ਪਹਿਲਾਂ ਆਓ ਸਾਰਾ ਟੱਬਰ, ਇਹ ਮਰਦ ਤਖ਼ਤ ਲੈ ਕੇ ਜਾਓ, ਫਿਰ ਮਗਰ ਸਤਿਗੁਰੂ ਆਉਣਗੇ। ਇਹ ਸਤਿਗੁਰਾਂ ਦੇ ਤਖ਼ਤ ਤੇ ਦੂਜਾ ਨਹੀਂ ਬੈਠੂ। ਆਪੋ
ਸਤਨਾਮ।
ਇਹ ਅੱਜ ਤੋਂ ਆਪੋ ਆਪਣੇ ਪਿੰਡਾਂ 'ਚ ਲਾਗੂ ਕਰਨਾ ਹੈ। ਪੰਜ ਸੱਤ ਦਸ ਦਿਨਾਂ ਦੇ ਵਿੱਚ ਵਿੱਚ ਬੈੱਡ ਬਣਾ ਕੇ, ਪੰਜ ਪੰਜ ਚਾਰ ਚਾਰ ਬੈੱਡ ਬਣਾ ਕੇ ਰੱਖੋ ਇੱਕ ਗੁਰਦੁਆਰੇ, ਕਿਉਂਕਿ ਚਾਰ ਚਾਰ ਇਸ ਕਰਕੇ ਸਹਿਜ ਪਾਠ ਹੁੰਦਾ, ਕਿਤੇ ਆਨੰਦ ਕਾਰਜ ਹੁੰਦੇ ਨੇ, ਕਿਤੇ ਕੁਛ ਕਿਤੇ ਕੁਛ, ਵੀ ਇੱਕੋ ਹੀ ਬੈੱਡ ਫੇਰੋ, ਇੱਕ ਦੋ ਨਾਲ ਨਹੀਂ ਸਰਦਾ, ਚਾਰ ਚਾਰ ਬੈੱਡ ਇੱਕ ਗੁਰਦੁਆਰੇ ਹੋਣ। ਜਿੱਥੇ ਮਹਾਰਾਜ ਨੇ ਜਾਣਾ ਹੈ ਉਹ ਸਤਿਗੁਰਾਂ ਦਾ ਤਖ਼ਤ ਪਹਿਲਾਂ ਜਾਏ, ਇਹ ਬਹੁਤ ਜ਼ਰੂਰੀ ਆ। ਫਿਰ ਮਹਾਰਾਜ ਦੇ ਰੁਮਾਲੇ ਹੁਣ ਆਪਾਂ ਤੁਰਤੇ ਪੈਂਦੇ ਹਾਂ ਲੈ ਕੇ, ਮਹਾਰਾਜ ਦੇ ਰੁਮਾਲੇ ਵਿੱਚ ਗ੍ਰੰਥੀ ਸਿੰਘ ਬੈਠੇ ਹੋਣ, ਗੁੱਸਾ ਨਾ ਕਰਨ, ਜਦੋਂ ਮਹਾਰਾਜ ਦੇ ਸਰੂਪ ਲੈ ਕੇ ਜਾਈਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ, ਰੁਮਾਲੇ ਪੰਜ ਲਏ ਸੱਤ ਲਏ, ਇੱਕ ਪੁਰਾਣਾ ਰੁਮਾਲਾ ਚੁੱਕਿਆ ਥੱਲੇ ਵਿਛਾਇਆ, ਉੱਤੇ ਉਹਦੇ ਪੰਜ ਸੱਤ ਰੁਮਾਲੇ ਰੱਖੇ, ਫਿਰ ਗੱਠੜੀ ਬੰਨ ਲਈ ਕੱਸ ਕੇ, ਉਹ ਲੈ ਕੇ ਮਗਰ ਮਗਰ ਤੁਰ ਪਏ ਕਿ ਇਹਦੇ ਘਰ ਸਰੂਪ ਚੱਲਿਆ। ਕੀ ਜਾ ਰਿਹਾ? ਅੱਗੇ ਸਤਿਗੁਰੂ ਜਾ ਰਹੇ ਨੇ, ਮਗਰ ਸਤਿਗੁਰਾਂ ਦੇ ਬਸਤਰ ਜਾ ਰਹੇ ਨੇ। ਜੇ ਕੋਈ ਬਾਂਹ ਤੋਂ ਫੜ ਕੇ ਪੁੱਛੇ ਵੀ ਭਾਈ ਸਾਹਿਬ ਜੀ ਜਦੋਂ ਤੁਸੀਂ ਰਿਸ਼ਤੇਦਾਰੀ 'ਚ ਜਾਂਦੇ ਹੋ ਕਦੇ ਆਪਣੇ ਕੱਪੜੇ ਇੰਜ ਪਾ ਕੇ ਲੈ ਜਾਓਗੇ? ਕਦੇ ਤੇ ਕੋਈ ਵੀ ਲਿਜਾ ਨਹੀਂ ਸਕਦਾ। ਹਰ ਇੱਕ ਨੇ ਸੂਟ ਕੇਸ ਰੱਖੇ ਨੇ, ਬੈਗ ਰੱਖੇ ਨੇ, ਵੱਡੇ ਵੱਡੇ ਟਰੰਕ ਨੇ, ਪ੍ਰੈਸ ਕਰਕੇ ਕਹਿਣਗੇ ਇੱਦਾਂ ਮੈਂ ਕਿੱਦਾਂ ਬੰਨ ਕੇ ਲੈ ਜੂ, ਵੱਟ ਨਹੀਂ ਪੈ ਜਾਣਗੇ। ਆਖੋ ਸਤਨਾਮ।
ਵਾਹਿਗੁਰੂ।
ਤੇ ਬਿਹਾਰ ਦਾ ਭਈਆ ਵੀ ਜੇ ਜਾਂਦਾ ਨਾ ਆਪਣੇ ਦੇਸ਼ ਨੂੰ, ਉਹਦੇ ਕੋਲ ਵੀ ਸੂਟ ਕੇਸ ਹੁੰਦਾ। ਆਖੋ ਸਤਨਾਮ।
ਵਾਹਿਗੁਰੂ।
ਸੱਚੇ ਪਾਤਸ਼ਾਹ ਤੱਕ ਸਾਡੇ ਸਿੱਖਾਂ ਦੇ ਗੁਰੂ ਜਾਂਦੇ ਨੇ, ਉਹਨਾਂ ਦਾ ਉਸੇ ਰੁਮਾਲੇ 'ਚ ਗੱਠੜੀ 'ਚ ਬੰਨ ਕੇ ਤੁਰ ਪੈਣਗੇ, ਜਿਵੇਂ ਪਹਿਲੇ ਸਮਿਆਂ 'ਚ ਰਿਵਾਜ਼ ਹੁੰਦਾ ਸੀ। ਇੱਕੋ ਹੀ ਝੋਲਾ ਜਿਹਾ ਰਹਿ ਲੈਣਾ ਫੁੱਲਾਂ ਵਾਲਾ, ਉਹਦੇ ਵਿੱਚ ਹੀ ਸਾਰਾ ਕੁਝ ਤੁੰਨ ਕੇ, ਕੱਪੜੇ ਵਿੱਚ ਹੀ ਸਾਰੇ ਹੀ, ਉਦਾਂ ਹੀ ਤੁਰ ਪੈਂਦੇ ਸੀ। ਉਹੀ ਕੰਮ ਅੱਜ ਤੱਕ ਫੜਿਆ ਆਪਾਂ। ਬੇਨਤੀ ਆ ਹਰ ਗੁਰਦੁਆਰੇ ਵਿੱਚ ਦੋ ਦੋ ਸੂਟ ਕੇਸ ਦਿਓ ਸੋਹਣੇ, ਲੈ ਕੇ 1000, 1500, 2000 ਦੇ ਇੱਕ ਇੱਕ ਸੂਟ ਕੇਸ ਲੈ ਕੇ ਸੋਹਣਾ, ਉਹਦੇ ਵਿੱਚ ਗ੍ਰੰਥੀ ਸਿੰਘ ਨੂੰ ਦੇ ਦਿਓ ਵੀ ਆਹ ਲਓ ਭਾਈ ਸਾਹਿਬ ਜੀ, ਜਿੱਥੇ ਮਰ ਦੇ ਸਰੂਪ ਲੈ ਕੇ ਜਾਣੇ ਨੇ, ਮਰ ਦੇ ਰੁਮਾਲੇ ਪ੍ਰੈਸ ਕਰਕੇ ਪੈਕ ਕਰਿਆ ਕਰੋ, ਪਤਾ ਲੱਗੇ ਵੀ ਸਤਿਗੁਰਾਂ ਦੇ ਬਸਤਰ ਜਾ ਰਹੇ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਜਦੋਂ ਅਸੀਂ ਆਪ ਆਪਣੇ ਬਸਤਰ ਨਹੀਂ ਇੱਦਾਂ ਲਿਜਾ ਸਕਦੇ, ਫਿਰ ਸਤਿਗੁਰਾਂ ਦੇ ਕਿੱਦਾਂ ਲੈ ਜਾਂਦੇ? ਇਹ ਸਤਿਕਾਰ ਬਾਹਰੀ ਸਤਿਕਾਰ ਹੈ ਭਾਈ, ਇਹ ਸਤਿਕਾਰ ਕਰਨਾ ਗੁਰੂ ਅਰਜਨ ਸਾਹਿਬ ਨੇ ਸਿਖਾਇਆ। 400 ਸਾਲਾਂ ਆਪਾਂ ਸਾਰਿਆਂ ਨੇ ਮਨਾਇਆ, ਸਾਰਿਆਂ ਨੇ ਸਭ ਤੋਂ ਵੱਡੀ ਸਿੱਖਿਆ ਲਈ 400 ਸਾਲੇ ਤੋਂ ਕੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਸਿੰਘ ਨਿਯੁਕਤ ਕੀਤੇ ਗਏ, ਬਾਬਾ ਬੁੱਢਾ ਸਾਹਿਬ। ਇੱਥੇ ਬੇਨਤੀ ਕਰਦੇ ਹਾਂ, ਗ੍ਰੰਥੀ ਸਿੰਘ ਕੁਛ ਨਹੀਂ ਕਰ ਸਕਦੇ, ਸੰਗਤ ਨੂੰ ਕਰਨਾ ਪੈਣਾ ਭਾਈ। ਗ੍ਰੰਥੀ ਸਿੰਘ ਨੂੰ ਤੇ ਆਪਾਂ 1500 ਰੁਪਈਆ ਤਨਖਾਹ ਦੇਣੀ ਹੁੰਦੀ ਹੈ, ਉਹ ਵਿਚਾਰਾ ਇਕੱਲਾ ਕਿਤੋਂ ਬਣਾ ਦੂ, ਇਹ ਸੰਗਤ ਨੂੰ ਬਣਾਉਣਾ ਪੈਣਾ ਤੇ ਸਾਧ ਸੰਗਤ ਜੀ ਇਹਨਾਂ ਕੁ ਯਤਨ ਕਰਨਾ। ਜਦੋਂ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖ ਪੁੱਛਦੇ ਨੇ, ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਇਹ ਦੱਸੋ ਵੀ ਆਰਾਮ ਕਿੱਥੇ ਕਰੋਗੇ, ਸਤਿਗੁਰਾਂ ਦਾ ਸੁੱਖ ਆਸਨ ਕਿੱਥੇ ਕਰਨਾ? ਗੁਰੂ ਅਰਜਨ ਸਾਹਿਬ ਕਹਿੰਦੇ ਕੋਠਾ ਸਾਹਿਬ ਜਿੱਥੇ ਅਸੀਂ ਆਰਾਮ ਕਰਨੇ ਆ, ਸਾਡਾ ਪਲੰਘਾ ਚੁੱਕ ਦਿਓ, ਨਵਾਂ ਪਲੰਘਾ ਲਿਆ ਕੇ ਵਿਛਾਈ ਕਰੋ, ਪੋਥੀ ਸਾਹਿਬ ਦਾ ਸੁੱਖ ਆਸਨ ਉੱਥੇ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਨਾਂ ਸੀ ਪੋਥੀ ਸਾਹਿਬ, ਇੱਥੇ ਸੁੱਖ ਆਸਨ ਹੋਏਗਾ। ਸੱਚੇ ਪਾਤਸ਼ਾਹ ਤੁਸੀਂ ਕਿੱਥੇ ਆਰਾਮ ਕਰੋਗੇ? ਮਹਾਰਾਜ ਕਹਿੰਦੇ ਉਸੇ ਬੈੱਡ ਦੇ ਥੱਲੇ ਸਾਡੀ ਚਾਦਰ ਵਿਛਾ ਦਿਓ ਖੱਦਰ ਦੀ, ਮੈਂ ਖੱਦਰ ਦੇ ਖੇਸ ਤੇ ਪੈ ਜਾਇਆ ਕਰੂੰ। ਆਖੋ ਸਤਨਾਮ।
ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ।
ਯਾਦ ਰੱਖਣਾ ਪਿਆਰਿਓ, ਗੁਰੂ ਅਰਜਨ ਦੇਵ ਮਹਾਰਾਜ ਖੱਦਰ ਦੇ ਖੇਸ ਤੇ ਕਿਉਂ ਪੈਂਦੇ ਰਹੇ? ਸਾਨੂੰ ਸਿੱਖਿਆ ਦੇਣ ਵਾਸਤੇ ਵੀ ਸਿੱਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਆਪਣੀ ਦੇਹ ਤੋਂ ਜ਼ਿਆਦਾ ਕਰਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਸਰੀਰ ਤੋਂ ਵੱਧ ਉੱਚਾ ਸਮਝਿਓ, ਆਪਣੇ ਸਰੀਰ ਤੋਂ ਵੱਧ ਸਤਿਕਾਰ ਦਿਓ। ਜਿੱਦਾਂ ਅਸੀਂ ਆਪਣੇ ਸਰੀਰ ਨੂੰ ਰੱਖਦੇ ਹਾਂ ਨਾ ਵੀ ਗਰਮੀ ਤੋਂ ਸਰਦੀ ਤੋਂ, ਏਦਾਂ ਮਹਾਰਾਜ ਦਾ ਸਤਿਕਾਰ ਕਰਿਓ ਤੁਸੀਂ। ਇਸੇ ਕਰਕੇ ਮਹਾਰਾਜ ਅੱਜ ਵੀ ਅੰਮ੍ਰਿਤਸਰ ਜਾਓ ਤੇ ਜਿੱਥੇ ਮਹਾਰਾਜ ਦਾ ਸੁੱਖ ਆਸਨ ਕੀਤਾ ਜਾਂਦਾ ਨਾ, ਥੱਲੇ ਖੱਦਰ ਦਾ ਖੇਸ ਵਿਛਿਆ ਹੁੰਦਾ। ਤੁਸੀਂ ਪੁੱਛੋਗੇ ਖੇਸ ਕਾਹਦੇ ਵਾਸਤੇ ਵਿਛਾਇਆ? ਅੱਗੋਂ ਉੱਥੇ ਜਿਹੜੇ ਜਾਣਕਾਰ ਨੇ ਤੁਹਾਨੂੰ ਹਰਿਮੰਦਰ ਸਾਹਿਬ ਦੱਸਣਗੇ, ਇਹ ਖੱਦਰ ਦਾ ਖੇਸ ਸਤਿਗੁਰਾਂ ਦਾ ਆਸਣ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਅੱਜ ਤੱਕ ਲੱਗਦਾ ਉਹ ਆਸਣ, ਅੱਜ ਤੱਕ ਲਾਇਆ ਜਾਂਦਾ।
ਇਹ ਭਾਈ ਬਾਹਰੀ ਸਰਕਾਰ ਹੈ ਤੇ ਕਰਨਾ ਵੀ ਚਾਹੀਦਾ ਸਾਡਾ ਫਰਜ਼ ਬਣਦਾ ਤੇ ਜ਼ਰੂਰ ਬੈੱਡ ਤੇ ਸੂਟ ਕੇਸ ਇਕੱਲੇ ਇਕੱਲੇ ਗੁਰਦੁਆਰਾ ਸਾਹਿਬ ਵਿੱਚ ਇਹ ਆਪੋ ਭਾਈ ਭੇਟਾ ਕਰੋ ਇੱਕ ਕਰਦੇ ਚੰਗਾ ਦੋ ਕਰ ਦੇਣ ਨਹੀਂ ਤੇ ਇਕੱਠੇ ਹੋ ਕੇ ਸੰਗਤ ਸਾਰੀ ਕਰਦੇ ਉਦੋਂ ਵੀ ਚੰਗਾ ਰਲ ਮਿਲ ਕੇ ਕਲੈਕਸ਼ਨ ਕਰਕੇ ਮਾਇਆ ਇਕੱਠੀ ਕਰਕੇ ਬੈੱਡ ਬਣਾਓ ਤੇ ਮਹਾਰਾਜ ਵਾਸਤੇ ਸੋਹਣੇ ਤਖਤ ਬਣਾਓ ਤਖਤ ਬਣਾਓ ਤੇ ਪਲਾਈ ਲਾ ਕੇ ਚੰਗੀ ਤਰ੍ਹਾਂ ਸੋਹਣੇ ਤਖਤ ਬਣਾ ਕੇ ਸੇਵਾ ਕਰੋ ਇਹ ਜ਼ਰੂਰੀ ਹੈ ਸਤਿਗੁਰਾਂ ਦਾ ਤਖਤ ਵੱਖਰਾ ਚਾਹੀਦਾ ਕਹਿੰਦੇ ਰਾਜੇ ਭੀਮ ਚੰਦ ਨੂੰ ਜਵਾਬ ਦੇ ਦਿਓ ਸਿੱਖ ਕਹਿੰਦੇ ਜਿਹੜਾ ਸਤਿਗੁਰਾਂ ਦਾ ਤਖਤ ਹੈ ਉਹ ਨਹੀਂ ਵਰਤ ਸਕਦਾ ਸਤਿਗੁਰਾਂ ਦੀ ਚੌਂਕੀ ਉਹ ਨਹੀਂ ਵਰਤ ਸਕਦਾ ਸਤਿਗੁਰਾਂ ਦੀ ਕਲਗੀ ਉਹ ਨਹੀਂ ਲਾ ਸਕਦਾ ਭੀਮ ਚੰਦ ਨੂੰ ਜਵਾਬ ਦਿੱਤਾ ਸੜ ਬਲ ਕੇ ਕੋਲੇ ਹੋ ਗਿਆ ਖੋਵਾਂਗਾ ਮੈਂ ਜੰਗ ਕਰਾਂਗਾ ਮੈਂ ਲੜਾਂਗਾ ਉਹਨਾਂ ਨਾਲ ਜਾ ਕੇ ਯੁੱਧ ਕਰਾਂਗੇ ਦੇਵੀ ਚੰਦ ਸੀ ਸਤਿਗੁਰਾਂ ਦਾ ਸ਼ਰਧਾਲੂ ਵਜ਼ੀਰ ਇਹਦਾ ਦੇਵੀ ਚੰਦ ਕਹਿੰਦਾ ਰਾਜਨ ਮੈਂ ਕਈ ਦਿਨਾਂ ਤੋਂ ਤੇਰੇ ਕਨੀ ਵੇਖਦਾ ਹੁਣ ਤੂੰ ਇੱਥੇ ਤੇ ਕਹਿਣ ਆਏ ਸੀ ਵੀ ਚੱਲ ਉਹਨਾਂ ਦੀ ਮਰਜ਼ੀ ਜੇ ਨਹੀਂ ਦਿੱਤਾ ਕੁਛ ਉਹਨਾਂ ਨੇ ਪਰ ਆਹ ਤੂੰ ਕਹਿੰਦਾ ਵੀ ਮੈਂ ਜੰਗ ਕਰਾਂਗਾ ਤੇ ਮੈਂ ਉਹਨਾਂ ਨੂੰ ਖਤਮ ਕਰ ਦਿਆਂਗਾ ਮੈਂ ਤੇ ਸਵੇਰੇ ਉੱਠ ਕੇ ਧਿਆਨ ਹੀ ਉਹਨਾਂ ਦਾ ਧਰਨਾ ਖੁ ਸਤਨਾਮ
ਵਾਹਿਗੁਰੂ
ਤੇ ਤੈਨੂੰ ਮੈਂ ਲੈ ਕੇ ਵੀ ਗਿਆ ਵੀ ਤੇਰੇ ਅੰਦਰ ਸ਼ਰਧਾ ਬਣ ਜਾਏਗੀ ਪੱਥਰ ਤੇ ਅਣ ਭੇਜੀ ਰਿਹਾ ਤੇਰੇ ਤੇ ਅਸਰ ਹੋਇਆ ਹੀ ਨਹੀਂ ਤੇਰੇ ਉੱਤੇ ਤੇ ਕੋਈ ਅਸਰ ਹੀ ਨਹੀਂ ਉਸੇ ਸਮੇਂ ਦੇਵੀ ਚੰਦ ਕਹਿਣ ਲੱਗਾ ਓਏ ਸਤਿਗੁਰਾਂ ਨੂੰ ਖਤਮ ਕਰਨ ਵਾਲਾ ਕੌਣ ਤੂੰ ਕੌਣ ਹੁੰਦਾ ਤੇਰੇ ਕੋਲ ਫੌਜਾਂ ਨੇ ਤੇਰੇ ਕੋਲ ਹਾਥੀ ਨੇ ਤੇਰੇ ਕੋਲ ਘੋੜੇ ਨੇ ਠੀਕ ਆ ਤੇਰੇ ਕੋਲ ਤਾਕਤ ਬਾਹਰੀ ਤਾਕਤ ਵੱਡੀ ਆ ਤੈਨੂੰ ਹਕੂਮਤਾਂ ਦਾ ਮਾਣ ਹੈ ਉਹਨਾਂ ਦਾ ਰਾਖਾ ਪਰਮੇਸ਼ਰ ਖੁਦ ਹੈ ਆਖੋ ਸਤਨਾਮ ਤੈਨੂੰ ਫੌਜ ਤੇ ਹਕੂਮਤਾਂ ਦਾ ਮਾਣ ਹੈ ਉਹਨਾਂ ਦਾ ਰਾਖਾ ਆਪ ਵਾਹਿਗੁਰੂ ਸਾਰੀਆਂ ਭੈਣਾਂ ਬੋਲੋ
ਤੈਨੂੰ ਫੌਜ ਤੇ ਹਕੂਮਤ ਦਾ ਮਾਣ ਹੈ
ਕਹਿੰਦਾ ਹੈ ਕਿ ਸਤਿਗੁਰਾਂ ਦਾ ਰਾਖਾ ਤੇ ਆਪ ਪਰਮੇਸ਼ਰ ਆ ਸਤਿਗੁਰੂ ਮੇਰੇ ਮਨ ਵਿੱਚ ਵਸਦੇ ਨੇ ਉਹ ਕਹਿੰਦਾ ਤੂੰ ਬਹੁਤਾ ਪ੍ਰੇਮ ਕਰਦਾ ਵਜ਼ੀਰ ਮੇਰਾ ਕਹਿ ਤੂੰ ਉਹਨਾਂ ਦਾ ਨਮਕ ਤੂੰ ਮੇਰਾ ਖਾਨਾ ਸੋਭਾ ਤੂੰ ਉਸ ਗੁਰੂ ਦੀ ਕਰੀ ਜਾਂਦਾ ਉਸ ਸਮੇਂ ਸਾਧ ਸੰਗਤ ਜੀ ਦੇਵੀ ਚੰਦ ਕਹਿਣ ਲੱਗਾ ਬਈ ਉਹਨਾਂ ਦਾ ਮੈਂ ਸੇਵਕ ਹਾਂ ਵਜ਼ੀਰ ਮੈਂ ਤੇਰਾ ਬਾਅਦ ਵਿੱਚ ਉਹ ਤੇ ਮੇਰੇ ਪ੍ਰਾਣਾਂ ਦੇ ਆਧਾਰ ਬਣ ਚੁੱਕੇ ਨੇ ਉਹ ਤੇ ਸੱਚੇ ਪਾਤਸ਼ਾਹ ਮੇਰੇ ਹਿਰਦੇ ਚ ਵਸਦੇ ਨੇ ਮੇਰੀਆਂ ਅੱਖੀਆਂ ਚ ਵਸਦੇ ਨੇ
ਸ੍ਰੀ ਅਕਾਲ
ਜਦੋਂ ਮੈਂ ਅੱਖਾਂ ਬੰਦ ਕਰ ਲੈਣਾ ਮੇਰੇ ਸਤਿਗੁਰੂ ਮੇਰੇ ਸਾਹਮਣੇ ਆ ਜਾਂਦੇ ਨੇ ਕਹਿੰਦੇ ਤੇਰੀਆਂ ਅੱਖੀਆਂ ਚ ਵਸਦੇ ਨੇ ਕਹਿੰਦੇ ਤੇਰੀਆਂ ਅੱਖੀਂ ਕੱਢਦੇ ਆ ਪਹਿਲਾਂ ਸੱਦੇ ਜਲਾਦ ਕਹਿੰਦੇ ਲੈ ਦਿਓ ਇਹ ਦੇਵੀ ਚੰਦ ਨੂੰ ਵਜ਼ੀਰ ਨੂੰ ਜਾਓ ਦਰਿਆ ਦੇ ਕਿਨਾਰੇ ਤੇ ਲਿਜਾ ਕੇ ਨਾ ਇਹਨੂੰ ਤੇ ਗਰਮ ਕਰਕੇ ਸਲਾਈਆਂ ਇਹਦੀਆਂ ਅੱਖਾਂ ਵਿੱਚ ਮਾਰੋ ਅੰਨਾ ਕਰ ਦਿਓ ਇਹ ਕਹਿੰਦਾ ਗੁਰੂ ਮੇਰੀਆਂ ਅੱਖੀਆਂ ਚ ਵਸਦਾ ਗੁਰੂ ਮੇਰੇ ਅੰਦਰ ਵਸਦਾ ਮਨ ਮੰਦਰ ਤਨਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਵਾਂ ਬਹੁਤਾ ਪ੍ਰੇਮੀ ਬਣਦਾ ਕਹਿੰਦੇ ਜਲਾਦ ਲੈ ਗਏ ਦੇਵੀ ਚੰਦ ਨੂੰ ਅਰਦਾਸ ਕਰਦਾ ਮੇਰਾ ਕੁਛ ਨਹੀਂ ਗਰੀਬ ਦਾ ਜਾਣਾ ਲਾਜ ਲੱਗੂ ਤੇਰੇ ਨਾਮ ਨੂੰ। ਕਹਿੰਦੇ ਮਹਾਰਾਜ ਹੁਣ ਲਾਜ ਰੱਖਿਓ ਮੇਰੀ, ਭਾਵਨਾ ਬਣ ਗਈ ਗੁਰੂ ਗੋਬਿੰਦ ਸਿੰਘ ਤੇ ਸ਼ਰਧਾ ਬਣ ਗਈ। ਕਹਿੰਦੇ ਵਜ਼ੀਰੀ ਛੱਡਣੀ ਮਨਜ਼ੂਰ ਆ, ਪਰ ਮੈਂ ਸਤਿਗੁਰਾਂ ਦੀ ਸਿੱਖੀ ਨਹੀਂ ਛੱਡ ਸਕਦਾ। ਤੇਰਾ ਕਰੋੜਾਂ ਅਰਬਾਂ ਰੁਪਇਆ ਮੈਨੂੰ ਨਹੀਂ ਚਾਹੀਦਾ, ਇਹ ਹੀਰੇ ਜਵਾਹਰਾਤ ਮੈਨੂੰ ਨਹੀਂ ਚਾਹੀਦੇ, ਮੈਨੂੰ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਚਾਹੀਦੀ। ਉਸੇ ਸਮੇਂ ਨੇ ਸਲਾਈਆਂ ਗਰਮ ਕਰਦੇ ਨੇ ਤੇ ਅਰਦਾਸਾਂ ਕਰਦਾ, ਮੇਰਾ ਕੁਛ ਨਹੀਂ ਗਰੀਬ ਦਾ ਜਾਣਾ, ਸਲਾਈਆਂ ਗਰਮ ਕਰਕੇ ਦੇਵੀ ਚੰਦ ਦੇ ਕੋਲ ਲਿਆਏ, ਸਤਿਗੁਰੂ ਆਨੰਦਪੁਰ ਸਾਹਿਬ ਬੈਠੇ ਨੇ, ਸ਼ਰਧਾ ਵੇਖੋ ਬਣ ਗਈ, ਭਾਵਨਾ ਬਣੀ ਸਿੱਖ ਦੀ, ਸਲਾਈ ਗਰਮ ਕੀਤੀ ਗਈ, ਇਹਦੀ ਸੱਜੀ ਅੱਖ ਵਿੱਚ ਮਾਰੀ, ਇੱਧਰ ਸਲਾਈ ਮਾਰੀ, ਉਧਰ ਗੁਰੂ ਗੋਬਿੰਦ ਸਿੰਘ ਤਖ਼ਤ ਤੇ ਬੈਠਿਆਂ ਨੇ ਆਪਣਾ ਸੱਜਾ ਚਰਨ ਇਕਦਮ ਥੱਲੇ ਰੱਖ ਲਿਆ, ਚੌਂਕੜਾ ਖੋਲਿਆ, ਸੱਜਾ ਚਰਨ ਥੱਲੇ ਰੱਖਿਆ, ਮਾਰੀ ਅੱਖ ਵਿੱਚ। ਦੇਵੀ ਚੰਦ ਨੇ ਚਰਨਾਂ ਦਾ ਧਿਆਨ ਧਰਿਆ ਹੋਇਆ, ਸਤਿਗੁਰਾਂ ਦੇ ਚਰਨਾਂ ਚੋਂ ਖੂਨ ਵਹਿਣ ਲੱਗ ਪਿਆ। ਤੂੰ ਸਤਨਾਮ
ਸ੍ਰੀ ਵਾਹਿਗੁਰੂ,
ਖੂਨ ਸਤਿਗੁਰਾਂ ਦੇ ਚਰਨਾਂ ਚੋਂ ਨਿਕਲ ਰਿਹਾ।
ਜਿਵੇਂ ਮਾਵਾਂ ਨੂੰ ਮੈਂ ਪੁੱਤਰ ਪਿਆਰੇ ਸਿੱਖ ਨੇ ਪਿਆਰੇ ਗੁਰਾਂ ਨੇ,
ਵਰਤਾਈ ਜਦੋਂ ਸੱਜੀ ਅੱਖ ਵਿੱਚ ਮਾਰਿਆ ਚਰਨ ਸੱਜਾ ਥੱਲੇ ਕੀਤਾ, ਉਹ ਖੱਬੀ ਅੱਖ ਵਿੱਚ ਮਾਰਿਆ ਸੂਆ ਗਰਮ ਕਰਕੇ, ਤੇ ਮਹਾਰਾਜ ਜੀ ਨੇ ਖੱਬਾ ਚਰਨ ਥੱਲੇ ਕੀਤਾ, ਮਾਰਿਆ ਅੱਖ ਵਿੱਚ ਚਰਨਾ ਚਾ ਵਜੇ ਚਰਨਾ ਚ, ਜਦੋਂ ਮੈਂ ਖੂਨ ਵਹਿਣ ਲੱਗ ਪਿਆ ਸੇਵਾਦਾਰ ਇਕਦਮ ਉੱਠੇ, ਮਹਾਰਾਜ ਦੇ ਚਰਨਾ ਚ ਖੂਨ ਕਿੱਥੋਂ ਆ ਗਿਆ, ਛੇਤੀ ਛੇਤੀ ਪੱਟੀ ਲਪੇਟੀ, ਛੇਤੀ ਛੇਤੀ ਸਾਧ ਸੰਗਤ ਸਿੰਘ ਲੱਗ ਪਏ ਸਫਾਈਆਂ ਕਰਨ, ਚਰਨਾਂ ਤੇ ਕੱਪੜਾ ਲਪੇਟ ਦਿੱਤਾ ਗਿਆ। ਹੈਰਾਨ ਨੇ ਮਹਾਰਾਜ ਆਹ ਕੀ ਖੇਡ ਵਰਤ ਰਹੀ ਹੈ। ਸਤਿਗੁਰ ਕਹਿੰਦੇ ਕੋਈ ਨੀ ਭਾਈ ਸੰਗਤੇ,
ਤੁਸੀਂ ਫਿਕਰ ਨਾ ਕਰੋ, ਆਰਾਮ ਨਾਲ ਕੀਰਤਨ ਕਰੀ ਚੱਲੋ ਬੈਠੇ। ਸੁਣੋ ਆਰਾਮ ਨਾਲ ਕੀਰਤਨ ਹੋ ਰਿਹਾ, ਗੁਰੂ ਦੇ ਪਿਆਰੇ ਕੀਰਤਨ ਵਿੱਚ ਮਗਨ ਨੇ, ਤੇ ਦੂਜੇ ਪਾਸੇ ਸੰਗਤਾਂ ਚੌਂਕੜੇ ਮਾਰ ਕੇ ਪਿਆਰ ਵਿੱਚ ਬੈਠੇ ਨੇ। ਇਹ ਕੀ ਖੇਡ ਵਰਤ ਰਹੀ ਹੈ, ਇਹ ਕੀ ਵਰਤਾ ਰਹੇ ਹੋ ਖੇਡਾਂ?
ਤੂੰ ਜਾਣੇ ਮਹਾਰਾਜ ਤੇਰੀਆਂ, ਤੂੰ ਜਾਣੇ
ਦੇਵੀ ਚੰਦ ਨੂੰ ਆਪਣੇ ਮਨੋ ਤੇ ਅੱਖਾਂ ਤੋਂ ਅੰਨਾ ਕਰਕੇ ਚਲੇ ਗਏ, ਸੂਏ ਮਾਰੇ ਆਪਣੇ ਮਨੋ ਅੰਨਾ ਕਰਕੇ ਉੱਥੇ ਹੀ ਸਿੱਟ ਕੇ ਮੁੜ ਆਏ ਵਾਪਸ। ਤੇ ਦੇਵੀ ਚੰਦ ਸਾਧ ਸੰਗਤ ਜਦੋਂ ਇਹਨੇ ਬੇਹੋਸ਼ ਹੋ ਗਿਆ ਇਕਦਮ, ਜਦੋਂ ਧਰਤੀ ਤੇ ਡਿੱਗਿਆ ਥੋੜੇ ਚਿਰ ਬਾਅਦ ਹੋਸ਼ ਆਈ। ਕਈ ਵਾਰੀ ਬੰਦਾ ਦਹਿਲ ਐਸਾ ਡਹਿਲ ਜਾਂਦਾ, ਸਾਹਸੋਂ ਡਹਿਲ ਕੇ ਬੇਹੋਸ਼ ਹੋ ਜਾਂਦਾ, ਡਰ ਜਾਂਦਾ। ਜਦੋਂ ਹੋਸ਼ ਆਈ ਤੇ ਸਭ ਕੁਝ ਦਿਸਦਾ, ਹੈਰਾਨ ਹੋ ਗਿਆ ਵੀ ਮੇਰੇ ਤੇ ਸੂਏ ਮਾਰੇ ਸੀ, ਦਿਸਦਾ ਮੈਨੂੰ ਸਾਰਾ ਕੁਝ ਹੀ। ਓਦਾਂ ਹੀ ਫਿਰ ਇਹ ਸਤਿਗੁਰਾਂ ਦੇ ਚਰਨਾਂ 'ਚ ਪਹੁੰਚਿਆ, ਸਤਿਗੁਰਾਂ ਦਾ ਦਰਬਾਰ ਸਜਿਆ ਹੈ, ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਕਹਿੰਦਾ ਮਹਾਰਾਜ ਜੀ ਅੱਜ ਤੁਸੀਂ ਮੇਰੀ ਬੜੀ ਲਾਜ ਰੱਖੀ, ਆਪ ਜੀ ਦਾ ਸ਼ੁਕਰ ਹੈ, ਇੱਡੀ ਕਿਰਪਾ ਕੀਤੀ ਮੇਰੇ 'ਤੇ। ਮਹਾਰਾਜ ਜੀ ਮੇਰੇ ਤੇ ਅੱਖਾਂ ਦੇ ਵਿੱਚ ਮਾਰੇ ਤੇ ਸੂਏ ਮਾਰੇ ਗਰਮ ਕਰਕੇ ਸਲਾਈਆਂ ਮਾਰੀਆਂ ਗਈਆਂ, ਪਰ ਇਹ ਪਤਾ ਨਹੀਂ ਕੀ ਖੇਡ ਵਰਤੀ। ਜਦੋਂ ਆਖਿਆ ਵੀ ਮੇਰੇ ਸੂਏ ਮਾਰੇ ਸੀ, ਸਲਾਈਆਂ ਮੇਰੇ ਅੱਖਾਂ ਵਿੱਚ ਕੱਢੀਆਂ, ਸਾਰੇ ਹੀ ਸਮਝ ਗਏ। ਕਹਿੰਦੇ ਗੱਲ ਸੁਣ, ਸਿੱਖ ਆ ਕੇ ਇਕੱਠੇ ਹੋ ਕੇ ਕਹਿੰਦੇ ਸ਼ੁਕਰ ਹੈ ਚਰਨਾਂ ਦਾ ਹੀ ਧਿਆਨ ਧਰਿਆ ਸੀ ਆਖੂ ਸਤਨਾਮ।
ਵਾਹਿਗੁਰੂ
ਆਵੇ ਤੇਰੇ ਅੰਦਰ ਭਾਵਨਾ ਸੀ ਸਤਿਗੁਰਾਂ ਦੇ ਚਰਨਾਂ ਦਾ, ਤੂੰ ਉਸ ਵੇਲੇ ਜਦੋਂ ਤੇਰੇ ਸਲਾਈਆਂ ਮਾਰੀਆਂ ਕਾਹਦਾ ਧਿਆਨ ਧਰਿਆ? ਕਹਿੰਦੇ ਸਤਿਗੁਰਾਂ ਦੇ ਚਰਨਾਂ ਦਾ। ਉਹ ਕਹਿੰਦੇ ਮਾਰੀਆਂ ਚਰਨਾਂ ਦੇ ਵਿੱਚ, ਆ ਵੇਖ ਲੈ ਉਹੀ ਮਾਰੀਆਂ ਹੋਈਆਂ ਸਲਾਈਆਂ ਸਤਿਗੁਰਾਂ ਦੇ ਚਰਨਾਂ 'ਤੇ ਲੱਗੀਆਂ ਹੋਈਆਂ ਨੇ। ਆਖੋ ਸਤਨਾ, ਐਡਾ ਵੱਡਾ ਗੁਰੂ ਇੰਨੀ ਰੱਖਿਆ ਕਰਦਾ ਆਪਣੇ ਪਿਆਰਿਆਂ ਦੀ, ਪਰ ਕਿਹਨਾਂ ਦੀ? ਜਿਹਨਾਂ ਦੀ ਭਾਵਨਾ ਬਣ ਜਾਏ, ਜਿਹਨਾਂ ਦੀ ਸ਼ਰਧਾ ਬਣ ਜਾਏ। ਉਹ ਤੇ ਸਦਾ ਅੰਗ ਸੰਗ ਰਹਿੰਦਾ, ਤੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਦੇ ਭੂਤੇ। ਮਹਾਰਾਜ ਤੇ ਸਦਾ ਅੰਗ ਸੰਗ ਨੇ, ਪਰ ਸਾਧ ਸਾਡੀ ਸ਼ਰਧਾ 'ਚ ਫਰਕ ਹੋ ਸਕਦਾ, ਸਾਡੀ ਭਾਵਨਾ 'ਚ ਫਰਕ ਹੋ ਸਕਦਾ। ਮਹਾਰਾਜ ਤੇ ਸਦਾ ਹੀ ਸਾਡੇ ਅੰਗ ਸੰਗ ਨੇ, ਸਦਾ ਹੀ ਨੇੜੇ ਨੇ, ਸਦਾ ਹੀ ਸਾਡੇ ਕੋਲ ਨੇ। ਤੇ ਅੱਜ ਸ਼ਰਧਾ ਪੂਰੀ ਕੀਤੀ ਮਹਾਰਾਜ ਨੇ। ਤੇ ਭੀਮ ਚੰਦ ਜਿਹੜਾ ਆਇਆ, ਫਿਰ ਇੱਕ ਦਿਨ ਐਸਾ ਆਇਆ, ਸਮਾਂ ਲੰਘਦਾ ਰਿਹਾ, ਜੰਗ ਯੁੱਧ ਵੀ ਹੋਏ, ਬੜਾ ਕੁਝ ਹੋਇਆ। ਫਿਰ ਬਿਲਾਸਪੁਰੀਆ ਰਾਜਾ ਭੀਮ ਚੰਦ, ਪਰ ਇੱਕ ਪਾਸੇ ਰਾਜਾ ਰਤਨ ਰਾਏ ਹੈ, ਉਹ ਗੁਰੂ ਦੇ ਦਰ ਤੇ ਸ਼ਰਧਾ ਲੈ ਕੇ ਆ ਰਿਹਾ। ਦੂਜਾ ਬੰਦਾ ਉਹ ਆ ਜਿਹੜਾ ਗੁਰੂ ਘਰ ਨਾਲ ਹੀ ਈਰਖਾ ਕਰੀ ਜਾਂਦਾ, ਕਿਵਾਂ ਕਰਨਾ? ਇੱਥੇ ਬਹੁਤ ਐਸੇ ਬਹੁਤ ਹੈਗੇ ਆ, ਅੱਜ ਵੀ ਹੈਗੇ ਆ, ਜਿਹੜੇ ਰੱਬ ਦੇ ਪਿਆਰਿਆਂ ਨਾਲ ਵੈਰ ਵਿਰੋਧ ਕਰਨ ਵਾਲੇ ਵੀ ਬਥੇਰੇ ਆ, ਪਿਆਰ ਕਰਨ ਵਾਲਿਆਂ ਦੀ ਵੀ ਕਮੀ। ਪਰ ਆਓ ਧੰਨ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਭਾਵਨਾ ਬਣਾਈਏ, ਜਿਵੇਂ ਭਾਵਨਾ ਬਣਾਈ ਸੀ ਦੇਵੀ ਚੰਦ ਨੇ। ਵਜ਼ੀਰ ਸੀ, ਪਰ ਉਹਦੀ ਸ਼ਰਧਾ ਭਾਵਨਾ, ਕਹਿੰਦਾ ਮਰਨਾ ਮਨਜ਼ੂਰ ਹੈ, ਗੁਰੂ ਦਾ ਦੁਆਰਾ ਨਹੀਂ ਛੱਡਦਾ, ਸਿੱਖੀ ਨਹੀਂ ਛੱਡਦਾ। ਤੇ ਮੈਂ ਇਹ ਵਜ਼ੀਰੀ ਨੂੰ ਠੋਕਰ ਮਾਰ ਸਕਦਾ, ਮੈਂ ਲੱਖਾਂ ਕਰੋੜਾਂ ਹੀਰੇ ਜਵਾਹਰਾਤਾਂ ਨੂੰ ਠੋਕਰ ਮਾਰ ਸਕਦਾ, ਪਰ ਮੈਂ ਸਤਿਗੁਰਾਂ ਦੀ ਸਿੱਖੀ ਨਹੀਂ ਛੱਡ ਸਕਦਾ। ਐਸੇ ਪਿਆਰ ਵਾਲੇ ਗੁਰਸਿੱਖ, ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਪਤਾ ਲੱਗਦਾ ਕਿ ਮਹਾਰਾਜ ਨੇ ਇੱਡੀ ਕਿਰਪਾ ਕੀਤੀ ਹੈ ਸਾਡੇ ਤੇ। ਆਪੋ ਆਪਣੇ ਧਰਮਾਂ ਵਿੱਚ ਪਰਪੱਕ ਹੋਣਾ ਚਾਹੀਦਾ। ਮੈਂ ਸਦਾ ਬੇਨਤੀ ਕਰਦਾ ਹੁੰਦਾ, ਜੇ ਹਿੰਦੂ ਆ ਤਾਂ ਆਪਣੇ ਧਰਮ 'ਚ ਪੱਕਾ ਹੋਵੇ, ਜੇ ਇਸਲਾਮ ਧਰਮ ਵਿੱਚ ਸੰਬੰਧ ਰੱਖਦਾ ਇਸਲਾਮ ਧਰਮ ਨਾਲ, ਤਾਂ ਆਪਣੇ ਧਰਮ 'ਚ ਪਰਪੱਕ ਹੋਵੇ, ਜੇ ਈਸਾਈ ਧਰਮ ਵਿੱਚ ਸੰਬੰਧ ਈਸਾਈ ਧਰਮ ਨਾਲ ਸੰਬੰਧ ਰੱਖਦਾ ਉਹ ਆਪਣੇ ਧਰਮ ਵਿੱਚ ਪਰਪੱਕ ਹੋਵੇ, ਤੇ ਜੇ ਸਿੱਖ ਘਰਾਣੇ ਵਿੱਚ ਤੁਹਾਡਾ ਜਨਮ ਹੋਇਆ
ਫਿਰ ਸਿੱਖੀ ਵਿੱਚ ਪਰਪੱਕ ਹੋਵੋ, ਫਿਰ ਉੱਚਾ ਸੁੱਚਾ ਜੀਵਨ ਬਣਾਓ, ਫਿਰ ਸ਼ਰਧਾ ਬਣਾਓ, ਫਿਰ ਸਾਡੇ ਤਮਾਮ ਦੁੱਖ ਸਤਿਗੁਰੂ ਕੱਟ ਦੇਣਗੇ। ਸਭ ਤੋਂ ਵੱਡਾ ਦੁੱਖ ਹੈ ਜੰਮਣ ਮਰਨ ਦਾ ਦੁੱਖ, ਸਭ ਤੋਂ ਵੱਡਾ ਦੁੱਖ ਹੈ 84 ਚ ਗੇੜੇ ਖਾਣ ਦਾ ਦੁੱਖ, ਸਾਰੇ ਹੀ ਦੁੱਖ ਕੱਟੇ ਜਾਣਗੇ। ਪਰ ਸ਼ਰਧਾ ਬਣਾਈਏ, ਭਾਵਨਾ ਬਣਾਈਏ, ਅੱਜ ਸ਼ਰਧਾ ਬਣੀ ਤੇ ਸੂਏ ਵੀ ਮਾਰਦੇ ਚਰਨਾਂ ਚ ਵੱਜੇ ਆ ਕੇ, ਸਲਾਈਆਂ ਵੀ ਮਾਰਦੇ ਚਰਨਾਂ ਚ ਵੱਜੀਆਂ, ਤੇ ਕੱਲ ਸੁਣਿਆ ਸੀ ਸ਼ਮੀਰ ਵਰਗਿਆਂ ਤੇ ਮਾਰ ਨੇ ਕਿਰਪਾ ਵੀ ਕੀਤੀ ਤੇ ਫਿਰ ਵੀ ਉਹ ਨਾ ਸਮਝ ਸਕੇ, ਫਿਰ ਵੀ ਗੱਲ ਨਹੀਂ ਬਣੀ, ਫਿਰ ਵੀ ਕਿਸੇ ਦੇ ਪਿੱਛੇ ਲੱਗ ਗਏ। ਤੇ ਜਿਹਦੀ ਸ਼ਰਧਾ ਬਣ ਜੇ ਬਖਸ਼ਿਸ਼ ਉਹੀ ਪ੍ਰਾਪਤ ਕਰ ਸਕਦਾ। ਜਿੰਨੀ ਜਿੰਨੀ ਭਾਵਨਾ ਜੈਸੋ ਜੈਸੋ ਭਾਉ ਤੈਸੀ ਕਾਮਨਾ ਪਜਾਵੇ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਉ ਤੈਸੀ ਕਾਮਨਾ ਪਜਾਵੇ। ਅਨੇਕਾਂ ਸਿੱਖ ਆਉਂਦੇ ਨੇ, ਜਿੰਨੀ ਜਿੰਨੀ ਕਿਸੇ ਦੀ ਭਾਵਨਾ ਹੋਏਗੀ ਸਤਿਗੁਰੂ ਬਖਸ਼ਿਸ਼ ਕਰਨਗੇ। ਤੇ ਸਭ ਤੋਂ ਵੱਡਾ ਫਰਜ਼ ਆ ਸਤਿਗੁਰੂ ਸਾਡੇ ਬਣਨਗੇ, ਪਰ ਸਾਨੂੰ ਗੁਰੂ ਦੇ ਬਣਨਾ ਪੈਣਾ। ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਉਂਦੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਵੀ। ਮੁਰਸ਼ਦ ਤੋਂ ਬਿਨਾਂ ਰਾਹ ਹੱਥ ਨਹੀਂ ਆਉਣਾ। ਤੇ ਸਭ ਤੋਂ ਵੱਡਾ ਫਰਜ਼ ਆ ਅਸੀਂ ਖੰਡੇ ਬੜ ਦਾ ਅੰਮ੍ਰਿਤ ਛਕੀਏ। ਸਿੱਖ ਵੀ ਐਸਾ ਚਾਹੀਏ ਜੋ ਤਨ ਮਨ ਗੁਰੂ ਕੋ ਦੇ, ਗੁਰੂ ਵੀ ਐਸਾ ਚਾਹੀਏ ਜੋ ਸਿੱਖ ਕਾ ਕਛੂ ਨਾ ਲੇ। ਸਿੱਖ ਦੀ ਭਾਵਨਾ ਹੋਵੇ ਮੈਂ ਸਭ ਕੁਝ ਸਤਿਗੁਰਾਂ ਨੂੰ ਅਰਪਣ ਕਰਦੇ ਹਾਂ, ਪਰ ਸਤਿਗੁਰੂ ਉਦੋਂ ਹਜ਼ਾਰਾਂ ਗੁਣਾ ਵਾਪਸ ਕਰਦੇ ਨੇ ਆਪਣੇ ਸਿੱਖ ਨੂੰ, ਲੱਖਾਂ ਗੁਣਾ ਆਪਣੇ ਸਿੱਖ ਨੂੰ ਵਾਪਸ ਕਰ ਦਿੰਦੇ ਨੇ। ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸੋ ਸਾਧ ਸੰਗਤ ਆਓ, ਮਨ ਤੇ ਸ਼ਰਧਾ ਭਾਵਨਾ ਬਣਾਈਏ। ਤੇ ਪਤਾ ਲੱਗਾ ਵੀ 50 ਸਿੰਘਾਂ ਦੇ ਨਾਮ ਆਏ ਨੇ, 50 ਪਿਆਰਿਆਂ ਦੇ, ਜਿਨ੍ਹਾਂ ਦੇ ਅੰਦਰ ਇਹ ਭਾਵਨਾ ਬਣੀ ਵੀ ਅਸੀਂ ਖੰਡੇ ਬੱਟ ਦਾ ਅੰਮ੍ਰਿਤ ਛਕਣਾ। ਤੇ ਮੈਨੂੰ ਹੋਣੀ ਕੀ ਕਹਿੰਦੇ ਨੇ, ਪ੍ਰੋਗਰਾਮ ਸਲਾਨਾ ਰੱਖਿਆ ਕਰੋ, ਨੇੜੇ ਇੱਧਰ ਸਮਾਗਮ ਚਾਹੀਦਾ, ਤੇ ਸਮਾਗਮ ਤੇ ਚਾਹੀਦਾ ਪਰ ਸਾਨੂੰ ਅੰਮ੍ਰਿਤ ਛਕਣ ਵਾਲੇ ਚਾਹੀਦੇ। ਜੇ ਅੰਮ੍ਰਿਤ ਛਕਣ ਵਾਲੇ ਤਿਆਰ ਹੋਣਗੇ ਤੇ ਫਿਰ ਦੁਬਾਰਾ ਵੀ ਸਮਾਗਮ ਮਿਲੇਗਾ, ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੇ ਤੇ ਫਿਰ ਅਗਲੀ ਵਾਰੀ ਜ਼ਰੂਰ ਸਮਾਂ ਬਣੇਗਾ। ਜਿੱਥੇ ਸਾਧ ਸੰਗਤ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੇ, ਉਹ ਇਲਾਕੇ ਦੁਬਾਰਾ ਜਾਣ ਨੂੰ ਵੀ ਜੀ ਕਰਦਾ। ਇਕੱਠ ਦੀ ਕਮੀ ਨਹੀਂ, ਸੰਗਤ ਬਹੁਤ ਆ, ਅੰਮ੍ਰਿਤਧਾਰੀ ਵੀ ਬਹੁਤ ਨੇ, ਪਰ ਕਾਂਗਿਆਰੀ ਵੀ ਬਹੁਤ ਹੈ। ਆਖੋ
ਸਤਨਾਮ।
ਤੇ ਮੇਰੀ ਵੀਰਾਂ ਭਰਾਵਾਂ ਦੇ ਚਰਨਾਂ ਚ, ਭੈਣਾਂ ਦੇ ਚਰਨਾਂ ਚ, ਮਾਤਾਵਾਂ ਦੇ ਚਰਨਾਂ ਚ ਬੇਨਤੀ ਆ, ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਏ ਨੇ ਧੰਨ ਭਾਗ, ਤੇ ਜਿਨ੍ਹਾਂ ਨੇ ਮਨ ਨਹੀਂ ਬਣਾਏ ਉਹ ਭਾਈ ਕੱਲ ਨੂੰ ਤਿਆਰੀ ਕਰੋ। ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਪਿਛਲੇ ਪਾਸੇ, ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਕੱਲ ਨੂੰ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਉਹ ਲਗਭਗ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ। ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਵਸਤਰ ਪਾ ਕੇ ਸ਼ਾਮ 6 ਵਜੇ ਅੰਮ੍ਰਿਤ ਛਕ ਕੇ ਤਿਆਰੀ ਕਰੋ, ਵਾਹਿਗੁਰੂ ਅੰਮ੍ਰਿਤ ਛਕਣ ਦੀ ਤਿਆਰੀ ਕਰੋ। ਸ਼ਾਮ ਨੂੰ 6 ਵਜੇ ਪਹੁੰਚੋ, ਤੇ ਬਾਕੀ ਜਿੱਥੇ ਸੰਗਤ ਦੇ ਦਰਸ਼ਨ ਆਪਾਂ ਅੱਜ ਕੀਤੇ ਨੇ, ਕੱਲ ਕੀਤੇ ਨੇ, ਪਰਸੋਂ ਦੇ ਕਰ ਰਹੇ ਹਾਂ, ਉੱਥੇ ਕੱਲ ਨੂੰ ਗੁਰੂ ਰੂਪ ਪੰਥ ਖਾਲਸੇ ਦੇ 5 ਪਿਆਰਿਆਂ ਦੇ ਵੀ ਆਪਾਂ ਦਰਸ਼ਨ ਕਰਾਂਗੇ। ਉਹ ਸੰਗਤਾਂ ਸਾਰੀਆਂ ਸਟੇਜ ਤੇ ਆਉਣਗੀਆਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਉਹ 5 ਪਿਆਰੇ ਆਉਣਗੇ ਨਾਲ ਅੰਮ੍ਰਿਤ ਛਕਾ ਕੇ ਕੱਲ ਨੂੰ ਰਾਤ ਲਗਭਗ 10:30-11 ਵਜੇ। ਤੇ ਜਿਹੜੇ ਜਿਹੜੇ ਅੰਮ੍ਰਿਤ ਛਕਣਗੇ ਉਹਨਾਂ ਦਾ ਪਤਾ ਲੱਗੇਗਾ ਵੀ ਆਹ ਗੁਰੂ ਦੇ ਪਿਆਰੇ ਨੇ, ਉਹ ਵਿੱਚੋਂ ਨਿਤਰੇ ਨੇ ਜਿਨ੍ਹਾਂ ਦਾ ਮਨ ਮੰਨਿਆ। ਤੇ ਭਾਈ ਜਿਨ੍ਹਾਂ ਨੇ ਮਨ ਬਣਾਇਆ ਧੰਨ ਭਾਗ, ਜਿਹੜੇ ਅਜੇ ਤੱਕ ਸੋਚਦੇ ਹੀ ਨਹੀਂ ਵੀ ਸੋਚਾਂਗੇ ਜੀ, ਕੋਈ ਨਹੀਂ, ਅਜੇ ਬਹੁਤ ਸਮਾਂ ਪਿਆ, ਕੋਈ ਭਰੋਸਾ ਨਹੀਂ। ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾ ਗਈ।
ਇਥੋਂ ਨਾਮ ਜਪਿਆ ਨਹੀਂ ਜਾਣਾ ਤੇ ਜਦੋਂ ਤੇਰਾ ਕਾਲ ਆ ਗਿਆ,
ਜਦੋਂ ਤੇਰਾ ਕਾਲ ਆ ਗਿਆ।
ਸਰਹੰਦ ਵਾਲੀ ਨੀ ਲੰਮਾ ਲਈ ਚਲੋ ਨਹੀਂ ਜਾਏਗਾ ਪਰ ਟਾਈਮ ਸਾਥ ਨਹੀਂ ਦੇ ਰਿਹਾ ਹੁਣ ਆ ਗੱਲ ਪੱਲੇ ਬੰਨ ਲਓ ਫਿਰ ਕਿਵੇਂ ਨਾ ਜੀ ਕਰੇ ਸਾਰਾ ਪਰਿਵਾਰ ਬੁਰਾ ਸਾਡੇ ਉੱਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੋਲ ਉਹਨਾਂ ਰੱਖਿਆ ਵੀ ਮਾਰ ਦੀ ਮੇਹਰ ਨਾਲ ਦੱਸਿਆ ਵੀ 100 ਤੇ 1 ਪ੍ਰਾਣੀਆਂ ਦੇ 106 ਦੇ ਨਾਮ ਆਏ ਨੇ ਇਹ ਹੋਰ ਵੀ ਖੁਸ਼ੀ ਦੀ ਗੱਲ ਧੰਨ ਭਾਗ 106 ਨੇ ਮਨ ਬਣਾਇਆ ਤੇ
ਸਤਿ ਸ੍ਰੀ ਅਕਾਲ
ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰੋ ਖੰਡੇ ਪਾਠ ਦਾ ਅੰਮ੍ਰਿਤ ਛਕ ਕੇ ਲੋਕ ਤੇ ਪ੍ਰਲੋਕ ਸੁਹੇਲਾ ਕਰੀਏ ਇਹ ਤੋਂ ਦਾਖਲਾ ਹੈ ਭਾਈ ਅੱਗੇ ਮਿਹਨਤ ਕਰਨੀ ਪੈਣੀ ਘਾਲਣਾ ਘਾਲਣੀ ਪੈਣੀ ਪੜ੍ਹਾਈ ਤੇ ਇਸ ਤੋਂ ਬਾਅਦ ਸ਼ੁਰੂ ਹੁੰਦੀ ਆਓ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨਿਆ ਹੈ ਉਹ ਕੱਲ੍ਹ ਨੂੰ ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਪਹੁੰਚਣਾ। ਜ਼ਰੂਰੀ ਬੇਨਤੀ ਸਦਾ ਹੀ ਕਰਦਾ, ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਕੋਈ ਉੱਠ ਕੇ ਨਾ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅੱਗੇ, ਆਪਾਂ ਪਿੱਛੇ ਪਿੱਛੇ, ਪਹਿਲਾਂ ਨਹੀਂ ਜਾਣਾ ਕਿਸੇ ਨੇ, ਸਿਰ ਝੁਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ, ਮੱਥਾ ਨਹੀਂ ਟੇਕਣਾ ਕਿਸੇ ਨੇ। ਇਹ ਜ਼ਰੂਰੀ ਬੇਨਤੀ ਹੈ, ਬਚਨ ਮੰਨਣਾ ਚਾਹੀਦਾ, ਬਚਨ ਮੰਨਣ ਚ ਖੁਸ਼ੀ ਹੁੰਦੀ ਹੈ। ਤੇ ਬਚਨ ਸਤਿਗੁਰਾਂ ਦਾ ਮੰਨੀਏ, ਪੀਵੋ ਕੋਹਲ ਹੋਏ ਜਨਮ
ਸੁਹੇਲਾ,
ਆਓ ਪੜੋ ਹੁਣ ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਬੋਲੋ ਗੁਰੂ ਸਤੋਤਰ ਚ। ਫਿਰ ਅਰਦਾਸ, ਸੰਗਤ ਦਾ ਧੰਨਵਾਦ, ਆਏ ਮਹਾਂਪੁਰਸ਼ਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬਾਂ ਦਾ ਕੋਟਾਨ ਕੋਟ ਵਾਰ ਸ਼ੁਕਰ। ਇੱਕੋ ਹੀ ਦਿਨ ਰਹਿ ਗਿਆ, ਲਾ ਹਲੋ, ਅੱਜ ਮੌਸਮ ਵੀ ਠੰਡਾ ਮਹਾਰਾਜ ਨੇ ਕਰ ਦਿੱਤਾ, ਦਿਨੇ ਦਿਨੇ ਮੀਂਹ ਪੈ ਜਾਂਦਾ, ਸ਼ਾਮ ਨੂੰ ਮੌਕਾ ਦੇ ਦਿੱਤਾ, ਇਹ ਹੁਣ ਸ਼ਾਮ ਵੀ ਪੈ ਸਕਦਾ ਸੀ, ਪਰ ਨਹੀਂ, ਇਹ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਇਹ ਜੋ ਮਹਾਰਾਜ ਨੇ ਸਮਾਂ ਸਾਨੂੰ ਬਖਸ਼ਿਆ, ਇਹ ਸਤਿਗੁਰਾਂ ਦੀ ਕਿਰਪਾ ਹੈ। ਤੇ ਅਰਦਾਸ ਕਰਨੀ ਵੀ ਜਿੱਦਾਂ ਆਹ ਬਾਰਿਸ਼ਾਂ ਹੋ ਰਹੀਆਂ ਨੇ ਅੱਜ ਕੱਲ੍ਹ, ਰਹਿਮਤ ਕਰੋ, ਤੁਹਾਡੀਆਂ ਰਹਿਮਤਾਂ ਦਾ ਵੀ ਮੀਂਹ ਵਰਸੇ। ਜਦੋਂ ਪਾਣੀ ਵਰਸਦਾ ਹੈ, ਬਾਰਿਸ਼ ਪੈਂਦੀ ਆ, ਤੇ ਉਦੋਂ ਸਾਸਨ ਪਾਣੀ ਜਦੋਂ ਬਾਰਿਸ਼ ਹੋ ਰਹੀ ਆ, ਤੇ ਜੱਗ ਹਰਿਆ ਭਰਿਆ ਹੋ ਜਾਂਦਾ, ਹਰਿਆਵਲ ਆ ਜਾਂਦੀ ਆ, ਦਰਖਤ ਹਰੇ ਭਰੇ ਹੋ ਜਾਂਦੇ ਨੇ। ਜਦੋਂ ਬਾਣੀ ਦਾ ਮੇਘ ਵਰਸਦਾ ਹੈ, ਫਿਰ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤਧਾਰੀ ਹੋ ਜਾਂਦੀਆਂ। ਜਿੱਧਰ ਵੇਖੋ ਨੀਲੀਆਂ ਪੀਲੀਆਂ ਕੇਸਰੀ ਚਿੱਟੀਆਂ ਦਸਤਾਰਾਂ ਸ੍ਰੀ ਸਾਹਿਬਾਂ ਨਜ਼ਰ ਆਉਂਦੀਆਂ ਹਨ। ਅਮਰ ਨੇ ਸਮਾਂ ਦਿੱਤਾ, ਅੱਠੇ ਪੈਰ ਮਹਿਲ ਵਿੱਚ ਚਾਨਣ ਜਗਣ ਪ੍ਰੇਮ ਦੇ ਦੀਵੇ, ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ, ਕੋਈ ਵਿਰਲਾ ਗੁਰਮੁਖ ਪੀਵੇ। ਬਾਕੀ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਚ, ਸਾਰੇ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ।
ਤਨ ਹੈ ਤਨ ਹੈ ਤਨ ਹੈ ਤਨ ਗੁਰੂ ਨਾਨਕ ਸਾਹਿਬ ਜੀ ਤਨ ਤਨ ਹੈ ਤਨ ਗੁਰੂ ਅੰਗਦ ਸਾਹਿਬ ਜੀ ਅਮਰਦਾਸ ਸਾਹਿਬ ਰਾਮਦਾਨੀ
ਧੰਨ ਹੈ
ਸਾਰੀ ਦੁਨੀਆ ਦੇ ਮਾਲਕ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਬੋਲੀ ਨਾ ਆਪਣੇ ਔਗਣ ਬੋਲ ਕਿਸੇ ਦੇ ਬੋਲੀ ਨਾ